And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਦੱਸਵਾਂ ਜੀ ਵਾਸੂ ਕੁਮਾਰ ਜੀ ਕਿਉਂਕਿ ਇਸ ਹਫ਼ਤੇ ਛੁੱਟੀ 'ਤੇ ਨੇ, ਸੋ ਸੋਮਵਾਰ ਨੂੰ ਹੀ ਵਿਲ ਬੀ ਬੈਕ ਅਤੇ ਉਹਨਾਂ ਨਾਲ ਨਿਊਜ਼ ਟੇਕ ਅਵੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਏਗੀ। ਨਿੱਜੀ ਰੁਝੇਵੇਂ ਕਰਕੇ ਛੁੱਟੀ 'ਤੇ ਨੇ, ਐਵਰੀਥਿੰਗ ਇਜ਼ ਵੈਲ, ਸਭ ਠੀਕ ਠਾਕ, ਪਰ ਛੁੱਟੀ ਉਹਨਾਂ ਲੈਣੀ ਉਹਨਾਂ ਵਾਸਤੇ ਜ਼ਰੂਰੀ ਸੀ ਅਤੇ ਸੋਮਵਾਰ ਨੂੰ ਵਾਪਸੀ ਕਰਨਗੇ। ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੀ ਵੀ ਗੱਲਬਾਤ ਸੁਣ ਰਹੇ ਹੋ ਉਹਦੇ ਵਿੱਚ ਕੁਝ ਐਡ ਆਨ ਕਰਨਾ ਹੋਵੇ ਨਾ, ਕੋਈ ਟਿੱਪਣੀ ਕਰਨੀ ਹੋਵੇ, ਵਟਸਐਪ 'ਤੇ ਮੈਸੇਜ ਕਰਿਓ 604-807-0915। ਵਟਸਐਪ 'ਤੇ ਮੈਸੇਜ ਆ ਕਹਿੰਦੇ ਵਾਸੂ ਜੀ ਇਜ਼ ਵਾਚਿੰਗ ਆਈ ਪੀ ਐਲ। ਨਹੀਂ 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 ਨਹੀਂ, ਆਈ ਪੀ ਐਲ ਬਿਜ਼ੀ ਹੈ ਜੀ ਬੰਦਾ ਸਾਡਾ ਬਹੁਤ, ਐਂਡ ਇਟਸ ਫਾਰ ਅ ਵੈਰੀ ਇੰਪੋਰਟੈਂਟ ਐਂਡ ਗੁੱਡ ਰੀਜ਼ਨ ਕਿ ਉਹਨਾਂ ਨੂੰ ਛੁੱਟੀ ਲੈਣੀ ਪਈ। ਆਈ ਪੀ ਐਲ ਦੇਖਣ ਵਾਸਤੇ ਨਹੀਂ, ਆਈ ਪੀ ਐਲ ਦੀ ਨਹੀਂ ਪਰਵਾਹ ਕਰਦੇ ਵਾਸੂ ਜੀ, ਅਤੇ ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਛਾ, ਅੱਜ ਫੈਡਰਲ ਪਾਰਟੀਜ਼ ਦੇ ਆਪਣੇ ਲੀਡਰ ਕਿੱਥੇ ਕਿੱਥੇ ਨੇ, ਕਿਉਂਕਿ ਇਲੈਕਸ਼ਨ ਕੈਂਪੇਨ ਜਾਰੀ ਹੈ। 11 ਤਰੀਕ ਹੋ ਗਈ ਅੱਜ, ਇਹ ਤੋਂ ਮਗਰੋਂ ਜਦੋਂ ਅਸੀਂ ਅਗਲੇ ਹਫ਼ਤੇ ਦੇ ਵਿੱਚ ਦਾਖਲ ਹੋ ਗਏ, ਉਹ ਤੋਂ ਬਾਅਦ ਫਿਰ ਕੈਂਪੇਨ ਦੇ 2 ਹਫ਼ਤੇ ਹੀ ਬਾਕੀ ਰਹਿ ਜਾਣੇ ਆ। ਸੋ ਕਹਿ ਲਓ ਵੀ ਆਹ ਤੀਜਾ ਹਫ਼ਤਾ ਹੁਣ ਆਹ ਰੈਪ ਅਪ ਹੋ ਰਿਹਾ ਕੈਂਪੇਨ ਦਾ। ਮਾਰਕ ਕਾਰਨੀ ਨੇ ਅੱਜ ਕੋਈ ਵੀ ਕੈਂਪੇਨ ਸਟੋਪ ਨਹੀਂ ਰੱਖਿਆ ਹੋਇਆ, ਉਹਨਾਂ ਨੇ ਕੱਲ੍ਹ ਹੀ ਦੱਸ ਦਿੱਤਾ ਸੀ ਕਿ ਅੱਜ ਉਹ ਓਟਵਾ ਦੇ ਵਿੱਚ ਜਿਹੜੀ ਕੈਨੇਡਾ US ਰਿਲੇਸ਼ਨਸ ਕਮੇਟੀ ਆ ਉਹਦੇ ਨਾਲ ਮੁਲਾਕਾਤ ਕਰਨਗੇ। ਵੈਸੇ ਜਦੋਂ ਇਹ 3 ਹਫ਼ਤੇ ਦੀ ਕੈਂਪੇਨ ਦੇ ਵਿੱਚ ਅਜਿਹਾ ਤੀਜੀ ਵਾਰ ਹੋਇਆ ਕਿ ਮਾਰਕ ਕਾਰਨੀ ਕੈਂਪੇਨ ਛੱਡ ਕੇ ਬਤੌਰ ਪ੍ਰਧਾਨ ਮੰਤਰੀ ਮੁਲਾਕਾਤ ਕਰਨ ਲਈ ਟ੍ਰੇਡ ਵਾਰ ਦੇ ਨਾਲ ਸੰਬੰਧਿਤ ਵਿਸ਼ੇ 'ਤੇ ਉਹ ਓਟਵਾ ਦੇ ਵਿੱਚ ਵਾਪਸ ਪਹੁੰਚੇ ਹੋਏ ਹੋਣ। ਜਦੋਂ ਪਹਿਲਾ ਹਫ਼ਤਾ ਉਹਨਾਂ ਨੇ ਆਪਣੀ ਕੈਂਪੇਨ ਇਸ ਤਰ੍ਹਾਂ ਸਸਪੈਂਡ ਕਰਕੇ ਅਤੇ ਕੈਨੇਡਾ US ਰਿਲੇਸ਼ਨਸ ਕਮੇਟੀ ਨਾਲ ਮੀਟਿੰਗ ਕੀਤੀ ਸੀ, ਉਦੋਂ ਕੈਨੇਡਾ ਦੇ ਉੱਪਰ ਲੱਗੇ ਸਰਪ੍ਰਾਈਜ਼ ਟੈਰਿਫ ਇੱਕ ਰੀਜ਼ਨ ਸੀਗੇ। ਫਿਰ ਦੂਜੇ ਹਫ਼ਤੇ ਜਦੋਂ ਮੀਟਿੰਗ ਕੀਤੀ ਗਈ ਉਦੋਂ ਜਿਹੜੀਆਂ ਕਾਰਾਂ ਦੇ ਉੱਪਰ ਟੈਰਿਫ ਲੱਗਿਆ ਸੀ ਉਹ ਇੱਕ ਵਜ੍ਹਾ ਸੀ। ਹੁਣ ਕਈਆਂ ਦਾ ਇਹ ਮੰਨਣਾ ਵੀ ਜਿਹੜਾ ਅੱਜ ਇਹ ਮੀਟਿੰਗ ਸਸਪੈਂਡ ਕੀਤੀ ਹੈ ਇਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਐਸ ਸੱਚ, ਕਿਉਂਕਿ ਅਮਰੀਕਾ ਵੱਲੋਂ ਕੈਨੇਡਾ ਦੇ ਉੱਪਰ ਹੁਣ ਕੋਈ, ਸਗੋਂ ਜਿਹੜੇ ਰੈਸੀਪ੍ਰੋਕਲ ਟੈਰਿਫਸ ਪਿਛਲੇ ਹਫ਼ਤੇ ਲੱਗੇ ਸੀ ਉਹਦੇ ਵਿੱਚ ਕੈਨੇਡਾ ਦੇ ਉੱਪਰ ਕੋਈ ਰੈਸੀਪ੍ਰੋਕਲ ਟੈਰਿਫ ਨਹੀਂ ਸਨ ਲਗਾਏ ਗਏ। ਫਿਰ ਜਦੋਂ ਉਹਨਾਂ ਰੈਸੀਪ੍ਰੋਕਲ ਟੈਰਿਫਸ ਦੇ ਉੱਪਰ 90 ਦਿਨਾਂ ਦੇ ਪੌਜ਼ ਦੀ ਗੱਲ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਚਾਈਨਾ 'ਤੇ ਟੈਰਿਫ ਵਧਾ ਰਹੇ ਹਾਂ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦਾ, ਅਤੇ ਬਾਕੀ ਦੇ ਮੁਲਕਾਂ ਦੇ ਉੱਪਰ 90 ਦਿਨਾਂ ਵਾਸਤੇ ਬੇਸ ਲਾਈਨ 10% ਦਾ ਟੈਰਿਫ ਲੱਗੇਗਾ, ਉਦੋਂ ਇਹ ਗੱਲ ਕਲੀਅਰ ਨਹੀਂ ਸੀ ਵੀ ਕੀ ਕੈਨੇਡਾ ਦੇ ਉੱਪਰ ਹੁਣ 10% ਹੋਰ ਵਾਧੂ ਟੈਰਿਫ ਲੱਗ ਰਿਹਾ। ਪਰ ਇਹ ਕਲੀਅਰ ਹੋ ਗਿਆ ਸੀ ਕਿ ਜਿਹੜਾ ਉਹ 10% ਦਾ ਬੇਸ ਲਾਈਨ ਟੈਰਿਫ ਲਾਇਆ ਗਿਆ ਰੈਸੀਪ੍ਰੋਕਲ ਟੈਰਿਫ ਦੀ ਥਾਂ 'ਤੇ ਕਈ ਮੁਲਕਾਂ 'ਤੇ, ਕੈਨੇਡਾ ਦੇ ਉੱਪਰ ਉਹ ਟੈਰਿਫ ਨਹੀਂ ਲੱਗ ਰਿਹਾ। ਸੋ ਜਿਹੜਾ ਅੱਜ ਦੀ ਮੀਟਿੰਗ, ਅੱਜ ਦੀ ਕੈਂਪੇਨ ਸਸਪੈਂਡ ਕਰਕੇ ਜਾਣ ਪਿੱਛੇ ਇੱਕ ਟ੍ਰਿਗਰ ਪੁਆਇੰਟ ਕੀ ਹੋ ਸਕਦਾ, ਕਈਆਂ ਦੇ ਮਨ 'ਚੋਂ ਸਵਾਲ ਆ। ਕਈ ਜਿਹੜੇ ਮਾਰਕ ਕਾਰਨੀ ਦੇ ਵਿਰੋਧੀ ਨੇ ਜਾਂ ਜਿਹੜੇ ਕੁਝ ਸਕੈਪਟੀਕਲ ਵਿਅਕਤੀ ਨੇ, ਸਕੈਪਟਿਕਸ ਨੇ, ਉਹਨਾਂ ਦਾ ਇਹ ਕਹਿਣਾ ਕਿ ਦੇਖੋ ਜਦੋਂ ਜਦੋਂ ਮਾਰਕ ਕਾਰਨੀ ਕੈਂਪੇਨ ਸਸਪੈਂਡ ਕਰਕੇ ਇੰਜ ਬਤੌਰ ਪ੍ਰਧਾਨ ਮੰਤਰੀ ਇਸ ਕਮੇਟੀ ਨਾਲ ਮੀਟਿੰਗ ਕਰਨ ਜਾਂਦੇ ਨੇ, ਇਸ ਦਾ ਉਹਨਾਂ ਨੂੰ ਬੈਨੀਫਿਟ ਹੁੰਦਾ ਕਿਉਂਕਿ ਹੀ ਗੈਟਸ ਅ ਚਾਂਸ ਟੂ ਲੁੱਕ ਪ੍ਰਾਈਮ ਮਿਨਿਸਟੀਰੀਅਲ। ਲੋਕਾਂ ਨੂੰ ਲੱਗਦਾ ਵੀ ਹਾਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਹੁਣ ਉਹ ਕੰਮ ਅਤੇ ਸੇਵਾ ਨਿਭਾ ਰਹੇ ਨੇ। ਪਰ ਇਹ ਗੱਲ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅਜੇ ਵੀ ਜਿਹੜਾ ਆਹ ਸਾਰਾ ਟ੍ਰੇਡ ਵਾਰ ਵਾਲੀ ਸਿਚੁਏਸ਼ਨ ਆ ਕੈਨੇਡਾ ਦੇ ਉੱਪਰ, ਭਾਵੇਂ ਟੈਰਿਫ ਅਜੇ ਕੋਈ ਨਵੇਂ ਨਹੀਂ ਲੱਗੇ, ਪਰ ਜੋ ਕੁਝ ਹੁਣ ਇਕੋਨਮੀ ਦੇ ਵਿੱਚ ਵਾਪਰਦਾ ਪਿਆ ਵਰਲਡ ਇਕੋਨਮੀ ਦੇ ਵਿੱਚ, ਜੇ ਉਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਆਉਣਗੀਆਂ ਕੈਨੇਡਾ ਨੂੰ ਵੀ ਉਹਦੇ ਬਾਰੇ ਸਿਰ ਜੋੜ ਕੇ ਕੋਈ ਨਾ ਕੋਈ ਕੰਮਕਾਜ ਕਰਨਾ ਪਏਗਾ। ਅਤੇ ਕਿਉਂਕਿ ਜੇ ਵਿਸ਼ਵ ਆਰਥਿਕਤਾ ਦੇ ਉੱਪਰ ਮੰਦਵਾੜੇ ਦੇ ਬੱਦਲ ਛਾ ਜਾਂਦੇ ਨੇ ਟਰੰਪ ਦੀਆਂ ਆਪਹੁਦਰੀਆਂ ਕਰਕੇ, ਤਾਂ ਉਹਦੀ ਜਿਹੜੀ ਪਲੈਨਿੰਗ ਆ ਉਹਦੇ ਨਾਲ ਕਿਵੇਂ ਨਜਿੱਠਣਾ, ਕੈਨੇਡਾ ਦਾ ਕੀ ਸਟੈਂਡਸ ਹੋਣਾ ਚਾਹੀਦਾ, ਉਹ ਗੱਲਬਾਤ ਉਹ ਵੀ ਕੀਤੀ ਜਾਣੀ ਨਾਲ ਨਾਲ ਪੈਰਲਲ ਜ਼ਰੂਰੀ ਆ। ਪਰ ਕੀ ਅੱਜ ਉਹਦਾ ਦਿਨ ਬਣਦਾ ਸੀ? ਸੋ ਜੋ ਵੀ ਹੈ, ਚਲੋ ਉਸ ਮੀਟਿੰਗ ਦੇ ਵਿੱਚੋਂ ਕੀ ਡਿਸਕਸ ਹੁੰਦਾ ਜਦੋਂ, ਅਤੇ ਜੇ ਉਹ ਵੇਰਵੇ ਆਉਂਦੇ ਨੇ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਪਰ ਆਫਕੋਰਸ ਟੈਰਿਫਸ ਵਾਲਾ ਖਤਰਾ ਅਤੇ ਟਰੰਪ ਦੀਆਂ ਨੀਤੀਆਂ ਕਰਕੇ ਹੋਣ ਵਾਲੇ ਨੁਕਸਾਨ ਦੀ ਜਿਹੜੀ ਸੰਭਾਵਨਾ ਹੈ ਉਹ ਇਸ ਵੇਲੇ ਫਰੰਟ ਐਂਡ ਸੈਂਟਰ ਕਈਆਂ ਦੇ ਮਨਾਂ ਵਿੱਚ ਹੈ, ਐਂਡ ਫੋਰ ਦ ਰਾਈਟ ਰੀਜ਼ਨਸ ਇਜ਼ ਵੈਲ। ਪੀਅਰ ਪੋਲੀਏਵ ਅੱਜ ਓਨਟੇਰੀਓ ਦੇ ਵਿੱਚ ਨੇ, ਸੇਂਟ ਕੈਥਰੀਨਜ਼ ਦੇ ਵਿੱਚ। ਅੱਜ ਉਹਨਾਂ ਨੇ ਸਵੇਰੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਬੇਸਿਕਲੀ ਅੱਜ ਕੋਈ ਨਵੀਂ ਅਨਾਊਂਸਮੈਂਟ ਤਾਂ ਨਹੀਂ ਕੀਤੀ, ਮੈਂ ਉਹਨਾਂ ਦੀ ਪ੍ਰੈਸ ਰਿਲੀਜ਼ ਵੇਖ ਰਿਹਾ ਸੀ। ਉਸ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜੀਆਂ ਹੁਣ ਤੱਕ ਦੀਆਂ ਪੀਅਰ ਪੋਲੀਏਵ ਨੇ ਇਕਨੋਮਿਕ ਅਨਾਊਂਸਮੈਂਟਸ ਕੀਤੀਆਂ ਨੇ, ਇੱਕ ਤਰ੍ਹਾਂ ਉਹਨਾਂ ਦੀ ਸਮਰੀ ਹੀ ਅੱਜ ਸਾਂਝੀ ਕੀਤੀ ਗਈ ਆ। ਸੋ ਅੱਜ ਕੋਈ ਨਵਾਂ ਐਲਾਨ ਨਹੀਂ ਕੀਤਾ। ਪੀਅਰ ਪੋਲੀਏਵ ਦਾ ਇਹ ਕਹਿਣਾ ਕਿ ਜਿਹੜਾ ਕੰਜ਼ਰਵੇਟਿਵਸ ਦਾ ਇਕਨੋਮਿਕ ਪਲਾਨ ਹੈ ਉਹਦੇ ਨਾਲ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਦੀਆਂ ਲਹਿਰਾਂ ਬਹਿਰਾਂ ਲੱਗ ਜਾਣਗੀਆਂ ਅਗਲੇ 5 ਸਾਲਾਂ ਦੇ ਵਿੱਚ। ਕੈਨੇਡੀਅਨ ਇਕਨੋਮਿਕ ਐਕਟੀਵਿਟੀ ਦੇ ਵਿੱਚ 0.5 ਟ੍ਰਿਲੀਅਨ ਡਾਲਰਸ ਦਾ ਵਾਧਾ ਹੋਏਗਾ, ਬੂਸਟ ਮਿਲੇਗਾ ਉਹਨੂੰ। ਸੋ ਇਸ ਪ੍ਰੈਸ ਰਿਲੀਜ਼ ਦੀ ਸ਼ੁਰੂਆਤ ਇਸ ਗੱਲ ਨਾਲ ਹੁੰਦੀ ਹੈ, ਪਰ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਉਹਦੇ 'ਚ ਲਿਖੀਆਂ ਨੇ ਕਿ ਕੰਜ਼ਰਵੇਟਿਵਸ ਦਾ ਕੈਨੇਡਾ ਫਸਟ ਇਕਨੋਮਿਕ ਐਕਸ਼ਨ ਪਲਾਨ, ਉਹਦੇ ਵਿੱਚ ਹੁਣ ਤੱਕ ਦੀਆਂ ਜਿਹੜੀਆਂ ਅਨਾਊਂਸਮੈਂਟਸ ਇਕਨੋਮਿਕ ਅਨਾਊਂਸਮੈਂਟਸ ਕੀਤੀਆਂ ਨੇ ਪੀਅਰ ਪੋਲੀਅਵ ਨੇ, ਉਹੀ ਉਹਦੇ ਵਿੱਚ ਦੁਹਰਾਈਆਂ ਗਈਆਂ ਨੇ, ਜਿਹਦੇ ਵਿੱਚ ਉਹ ਇਨਕਮ ਟੈਕਸ ਦੇ ਵਿੱਚ ਕਟੌਤੀ ਦੀ ਗੱਲ ਸੀ ਨਾ। ਵੈਸੇ ਦੇਖੋ ਜਿਹੜਾ ਜਿਹੜਾ ਮਿਨੀਮਮ ਇਨਕਮ ਟੈਕਸ ਬਰੈਕਟ ਆ ਉਹ 15% ਆ, ਉਹਨੂੰ 15% ਤੋਂ ਘਟਾ ਕੇ 13% ਕਰਨ ਦਾ ਵਾਅਦਾ, ਨਹੀਂ 2.25% ਦਾ, ਹਾਂ 13% ਹੀ ਹੋਇਆ, 13% ਕਰਨ ਦਾ ਵਾਅਦਾ ਕੀਤਾ। ਪਰ ਜਦੋਂ ਤੁਹਾਨੂੰ ਯਾਦ ਹੋਣਾ ਸੀ ਉਦੋਂ ਵੀ ਗੱਲ ਕੀਤੀ ਸੀ ਇਹ ਕਿ ਇਹਨੂੰ ਪ੍ਰਮੋਟ ਇੱਦਾਂ ਕੀਤਾ ਜਾ ਰਿਹਾ ਵੀ ਜੇ ਦੇਖੋ ਕੰਜ਼ਰਵੇਟਿਵ ਜਾਂ ਪਿਓਰ ਪੋਲੀ ਉਹ 15% ਦਾ ਟੈਕਸ ਕੱਟ ਕਰ ਰਹੇ ਨੇ। ਐਕਚੁਲੀ ਜਿਹੜਾ ਟੈਕਸ ਜਿਹੜੀ ਕਟੌਤੀ ਕੀਤੀ ਜਾ ਰਹੀ ਆ, ਹੁਣ ਤੁਸੀਂ ਇਹ ਸੋਚੋ ਕਿ ਜੇ ਤੁਸੀਂ ਉਂਝ ਪਹਿਲਾਂ ਟੈਕਸ ਅਦਾ ਕਰਦੇ ਹੋ $100 ਅਤੇ ਤੁਹਾਨੂੰ ਹੁਣ ਟੈਕਸ ਦੇ ਵਿੱਚ ਜਿਹੜਾ ਹੁਣ ਤੁਹਾਨੂੰ ਜਿਹੜਾ ਅਮਾਊਂਟ ਪੇ ਕਰਨਾ ਪੈਣਾ, ਜਾਂ ਇਹ ਕਹਿ ਲਓ ਤੁਸੀਂ ਟੈਕਸ ਅਦਾ ਕਰਦੇ ਹੋ $15 ਜਸਟ ਫੋਰ ਦਾ ਈਜ਼ ਆਫ ਕੈਲਕੂਲੇਸ਼ਨ, ਤੁਸੀਂ $15 ਟੈਕਸ ਪੇ ਕਰਦੇ ਹੋ, ਤੁਹਾਨੂੰ ਟੈਕਸ ਹੁਣ ਪੇ ਕਰਨਾ ਪੈਣਾ $12.75। ਅਸਲ ਦੇ ਵਿੱਚ ਤਾਂ ਤੁਹਾਡਾ ਜਿਹੜਾ ਟੈਕਸ ਕਿੰਨਾ ਘਟਿਆ, $2 ਘਟਿਆ ਨਾ, ਪਰ ਉਹਨੂੰ ਪ੍ਰਜੈਂਟ ਇੱਦਾਂ ਕੀਤਾ ਜਾ ਰਿਹਾ ਵੀ 15% ਦਾ ਟੈਕਸ ਕੱਟ ਕਰਦੇ ਪਏ ਨੇ, ਕਿਉਂਕਿ ਜਿਹੜਾ ਉਹ ਡਿਫਰੈਂਸ ਆ ਉਹ 15% ਬਣਦਾ। ਸੋ ਉਹਨੂੰ ਪ੍ਰਜੈਂਟ ਉਹਨੂੰ ਪ੍ਰੋਜੈਕਟ ਇੱਦਾਂ ਕੀਤਾ ਜਾ ਰਿਹਾ, ਜੋ ਕਿ ਗਲਤ ਤਾਂ ਨਹੀਂ ਆ, ਪਰ ਇਹੀ ਆ ਨਾ ਵੀ ਨੰਬਰਾਂ ਦੀ ਖੇਡ ਕਿ ਸਟੈਟਿਸਟਿਕਸ ਦੇ ਵਿੱਚ ਕੈਲਕੂਲੇਸ਼ਨਸ ਨੂੰ, ਨੰਬਰਸ ਨੂੰ ਕਿਵੇਂ ਤੁਸੀਂ ਪ੍ਰੋਜੈਕਟ ਕਰਕੇ ਜਿਹੜੀ ਤਸਵੀਰ ਆ ਉਹਨੂੰ ਬੜਾ ਵਧੀਆ ਪ੍ਰਜੈਂਟ ਕਰ ਸਕਦੇ ਹੋ। ਉਹ ਟੈਕਸ ਕੱਟ ਤਾਂ ਹੈ, ਪਰ ਉਹ ਟੈਕਸ ਕੱਟ ਦਾ ਮਤਲਬ ਕੀ ਆ ਕਿ ਜਿਹੜਾ ਐਵਰੇਜ ਵਰਕਰ ਆ ਉਹਨੂੰ ਤਕਰੀਬਨ ਸਾਲ ਦੇ $900 ਟੈਕਸ ਦੇ ਵਿੱਚ ਬਚਣਗੇ। ਬਚਤ ਤਾਂ ਜ਼ਰੂਰ ਹੈ, ਪਰ ਉਹ ਅਸਲ ਦੇ ਵਿੱਚ 2% ਦਾ ਕੱਟ ਆ, ਜਿਹੜਾ ਕਿ ਜੇ ਉਹਦਾ ਡਿਫਰੈਂਸ਼ੀਅਲ ਕੈਲਕੂਲੇਟ ਕਰੋ 15% ਬਣਦਾ। ਉਹਨੂੰ ਉੱਦਾਂ ਹਾਈਲਾਈਟ ਕੀਤਾ ਗਿਆ ਸੀ ਉਦੋਂ, ਅਸੀਂ ਉਦੋਂ ਵੀ ਗੱਲ ਕੀਤੀ ਸੀ ਇਹ ਵੀ ਇਹ ਕਿਵੇਂ ਇਹ ਵੀ ਇਹ ਮਾਰਕੀਟਿੰਗ ਟੈਕਨੀਕਸ ਹੋਇਆ ਕਰਦੀਆਂ ਨੇ ਵੀ ਕਿਵੇਂ ਤੁਸੀਂ ਕਿਸੇ ਗੱਲ ਨੂੰ ਇੰਜ ਪ੍ਰਜੈਂਟ ਕਰਨਾ ਵੀ ਸੁਣਨ ਵਾਲਾ ਇੱਕਦਮ ਕਵੇ ਵੀ ਵਾਹ ਜੀ ਵਾਹ ਕਮਾਲ ਹੋਈ ਪਈ ਆ। ਫਿਰ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਵੀ $1.3 million ਤੱਕ ਦੇ ਘਰ ਉੱਪਰੋਂ GST ਹਟਾਵਾਂਗੇ, ਜਾਂ ਫਿਰ 3.5 ਲੱਖ ਨਵੇਂ ਅਪ੍ਰੈਂਟਿਸਿਸ ਨੂੰ ਅਗਲੇ 5 ਸਾਲਾਂ 'ਚ ਟ੍ਰੇਨਿੰਗ ਦਿੱਤੀ ਜਾਣੀ ਆ, ਜਿਹੜਾ ਕੀਪ ਕੈਨੇਡੀਅਨਸ ਵਰਕਿੰਗ ਫੰਡ ਉਹਦੀ ਗੱਲ ਕੀਤੀ ਆ। ਫਿਰ ਉਸ ਤੋਂ ਇਲਾਵਾ ਐਨਰਜੀ ਰੀਸੋਰਸਿਸ ਨੂੰ ਡਿਵੈਲਪ ਕਰਨ ਵਾਲੀ ਜਿਹੜੀ ਗੱਲ ਕੀਤੀ ਸੀ, ਜਿਹੜੇ ਉਹ ਸਾਰੇ ਪਹਿਲੂ ਨੇ ਉਹ ਅੱਜ ਦੀ ਇਸ ਅਨਾਊਂਸਮੈਂਟ ਦੇ ਵਿੱਚ ਉਹਨਾਂ ਨੇ ਬੇਸਿਕਲੀ ਉਹਨਾਂ ਨੂੰ ਰੀਹੈਸ਼ ਕਰਕੇ ਅੱਜ ਆਪਣਾ ਇਕਨੋਮਿਕ ਪਲਾਨ ਸਾਂਝਾ ਕੀਤਾ। ਸੋ ਇੱਕ ਤਰ੍ਹਾਂ ਸਮਰੀ ਹੈ ਇਹ ਹੁਣ ਤੱਕ ਕੀਤੀਆਂ ਗਈਆਂ ਅਨਾਊਂਸਮੈਂਟਸ ਦੀ। ਅੱਜ ਸ਼ਾਮ ਨੂੰ 6 ਵਜੇ ਪੀਅਰ ਪੋਲੀਅਵ ਵੱਲੋਂ ਵਿੰਸਰ ਦੇ ਵਿੱਚ ਇੱਕ ਰੈਲੀ ਕੀਤੀ ਜਾਣੀ ਆ। ਹੁਣ ਪੀਅਰ ਪੋਲੀਅਵ ਦੀਆਂ ਰੈਲੀਆਂ ਉਹਦੇ ਵਿੱਚ ਜਿਸ ਹਿਸਾਬ ਦੇ ਨਾਲ ਲੋਕਾਂ ਦਾ ਇਕੱਠ ਹੋ ਰਿਹਾ, ਉਹ ਕਈਆਂ ਨੂੰ ਇਹ ਲੱਗਦਾ ਜਿਹੜੇ ਪੀਅਰ ਪੋਲੀਅਵ ਅਤੇ ਕੰਜ਼ਰਵੇਟਿਵ ਦੇ ਸਮਰਥਕ ਨੇ ਕਿ ਅਸਲ ਕਹਾਣੀ ਤਾਂ ਇਹ ਆ, ਸਰਵੇਖਣਾਂ ਦੇ ਵਿੱਚ ਜੋ ਕੁਝ ਸਾਹਮਣੇ ਆਉਂਦਾ ਪਿਆ ਉਹਨਾਂ ਸਰਵੇਖਣਾਂ ਦੇ ਵਿੱਚ ਕਿ ਲਿਬਰਲਸ ਅੱਗੇ ਨੇ ਕੰਜ਼ਰਵੇਟਿਵਸ ਪਛੜ ਗਏ ਨੇ, ਪਰ ਪੀਅਰ ਪੋਲੀਅਵ ਤਾਂ ਕਰਾਊਡ ਬੜੀ ਇਕੱਠੀ ਕਰਦੇ ਪਏ ਨੇ। ਪਰ ਹੁਣ ਅੱਛਾ ਹੋਇਆ ਕਿ ਇੱਕ ਨਾ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਰੈਲੀ ਹੋ ਰਹੀ ਸੀ, ਪਰਸੋਂ ਵਾਲੀ ਰੈਲੀ ਸੀ ਆਈ ਬਿਲੀਵ, ਉੱਥੇ ਪਾਰਟੀ ਦੇ ਕੁਝ ਜਿਹੜੇ ਸਮਰਥਕ ਸੀਗੇ ਕੰਜ਼ਰਵੇਟਿਵ ਪਾਰਟੀ ਦੀ ਰੈਲੀ ਦੇ ਬਾਹਰ ਇੱਕ ਬੈਨਰ ਲੈ ਕੇ ਖੜ੍ਹ ਗਏ ਕਿ ਡੂ ਨੋਟ ਬਿਲੀਵ ਦਾ ਪੋਲਸ, ਕਿਉਂਕਿ ਵੀ ਪੋਲਸ ਝੂਠੀਆਂ ਨੇ, ਆਹ ਦੇਖੋ ਬੰਦਿਆਂ ਦਾ ਇਕੱਠ ਕਿੰਨਾ ਹੋਇਆ। ਜਦੋਂ ਇਹ ਗੱਲ ਪੁੱਛੀ ਗਈ ਕਿ ਜੀ ਤੁਸੀਂ ਕੀ ਪੋਲਸ ਦੇ ਵਿੱਚ ਵਿਸ਼ਵਾਸ ਰੱਖਦੇ ਹੋ, ਤੁਸੀਂ ਮੰਨਦੇ ਹੋ ਜੋ ਪੋਲਸ ਦੇ ਵਿੱਚ ਚੱਲਦਾ ਪਿਆ, ਅਤੇ ਪੀਅਰ ਪੋਲੀਅਵ ਅਤੇ ਹਰ ਲੀਡਰ, ਵੈਸੇ ਤੁਸੀਂ ਕਿਸੇ ਵੀ ਲੀਡਰ ਨੂੰ ਗੱਲ ਪੁੱਛੋ, ਹਰ ਲੀਡਰ ਇਹ ਕਹਿੰਦਾ ਕਿ ਜੀ ਅਸਲੀ ਪੋਲ ਤਾਂ ਜਦੋਂ ਇਲੈਕਸ਼ਨ ਹੋਣਾ ਨਾ ਉਹ ਅਸਲ ਪੋਲ ਹੋਣੀ ਆ। ਐਂਡ ਜ਼ਿਆਦਾਤਰ ਇਹ ਗੱਲ ਉਹ ਲੀਡਰ ਕਹਿੰਦਾ ਜਿਹੜਾ ਪੋਲਸ ਦੇ ਵਿੱਚ ਪਿੱਛੇ ਹੋਵੇ, ਜਿਹੜੇ ਪੋਲਸ ਦੇ ਵਿੱਚ ਅੱਗੇ ਹੁੰਦੇ ਨੇ। ਜੇ ਫਿਰ ਜੇ ਲੀਡਰ ਬਹੁਤ ਸਿਆਣਾ ਹੋਵੇ ਨਾ, ਜਾਂ ਪਾਰਟੀ ਦੇ ਨੁਮਾਇੰਦੇ ਸਿਆਣੇ ਹੋਣ, ਉਹ ਪੋਲਸ ਦੇ ਵਿੱਚ ਬਹੁਤ ਅੱਗੇ ਹੋਣ ਵਾਲੀ ਗੱਲ ਨੂੰ ਵੀ ਇੰਨਾ ਵਧਾ ਚੜ੍ਹਾ ਕੇ ਨਹੀਂ ਲੈਂਦੇ। ਉਹ ਕਹਿੰਦੇ ਠੀਕ ਹੈ ਜੀ, ਪਰ ਇਲੈਕਸ਼ਨ ਅਸੀਂ ਤਾਂ ਅਸਲੀ ਤਾਂ ਫੋਕਸ ਇਲੈਕਸ਼ਨ ਆ, ਪਰ ਜਿਹੜੀ ਪਾਰਟੀ ਪੋਲਸ ਦੇ ਵਿੱਚ ਪਿੱਛੇ ਹੋਵੇ ਉਹ ਇਹ ਗੱਲ ਜ਼ਰੂਰ ਕਹਿੰਦੀ ਆ ਕਿ ਜੀ ਆਹ ਪੋਲਸ ਨਹੀਂ ਮੈਟਰ ਕਰਦੀਆਂ, ਅਸੀਂ ਤਾਂ ਜਦੋਂ ਵੋਟਾਂ ਪੈਣਗੀਆਂ ਉਦੋਂ ਦੇਖਾਂਗੇ। ਜਦੋਂ 8 ਹਫ਼ਤੇ ਪਹਿਲਾਂ ਤੱਕ ਕੰਜ਼ਰਵੇਟਿਵਸ ਪੋਲਸ ਦੇ ਵਿੱਚ 20, 22, 23, 24 points ਅੱਗੇ ਸੀ, ਉਦੋਂ ਕੋਈ ਵੀ ਕੰਜ਼ਰਵੇਟਿਵ ਸਮਰਥਕ ਪੋਲਸ ਦੇ ਉੱਪਰ ਸਵਾਲੀਆ ਨਿਸ਼ਾਨ ਨਹੀਂ ਸੀ ਲਾ ਰਿਹਾ। ਪਰ ਜਦੋਂ ਹੁਣ ਕੰਜ਼ਰਵੇਟਿਵਸ ਪਛੜਨੇ ਸ਼ੁਰੂ ਹੋਏ ਨੇ ਕੈਂਪੇਨ 'ਚ, ਕੀ ਕੁਝ ਹੋ ਰਿਹਾ, ਕਿਵੇਂ ਚੱਲ ਰਿਹਾ, ਪਿਛਲੇ 6-7 ਹਫ਼ਤਿਆਂ 'ਚ ਕਹਾਣੀ ਕਿਵੇਂ ਤਬਦੀਲ ਹੋਈ ਹੈ, ਤੁਸੀਂ ਭਲੀ ਭਾਂਤ ਵਾਕਫ ਹੋ ਤੋਂ, ਹੁਣ ਪੋਲਸ ਦੇ ਬਾਰੇ ਵੀ ਸਕੈਪਟੀਸਿਜ਼ਮ ਜਾਗਣਾ ਸ਼ੁਰੂ ਹੋ ਗਿਆ। ਅਤੇ ਜਿਹੜੀ ਆਹ ਬਰੈਂਪਟਨ ਓਨਟੈਰੀਓ ਦੇ ਵਿੱਚ ਰੈਲੀ ਹੋਈ ਸੀ ਨਾ ਪਰਸੋਂ ਰਾਤੀਂ, ਉੱਥੇ ਕਈਆਂ ਨੇ ਇਹੋ ਜਿਹੀਆਂ ਕਮੀਜ਼ਾਂ ਪਹਿਨੀਆਂ ਹੋਈਆਂ ਸੀ, ਕਈਆਂ ਨੇ ਸਾਈਨ ਫੜੇ ਹੋਏ ਸੀ ਰੈਲੀ ਦੇ ਬਾਹਰ, ਡੂ ਯੂ ਬਿਲੀਵ ਦਾ ਪੋਲਸ, ਇਹ ਸਵਾਲ ਪੁੱਛਿਆ ਹੋਇਆ ਸੀ। ਡੂ ਯੂ ਬਿਲੀਵ, ਮਕਸਦ ਇਹ ਸੀ ਕਹਿਣ ਦਾ ਕਿ ਪੋਲਸ ਝੂਠੀਆਂ ਨੇ। ਜਦੋਂ ਇਸ ਚੀਜ਼ ਬਾਰੇ ਪੁੱਛਿਆ ਗਿਆ ਕੰਜ਼ਰਵੇਟਿਵ ਪਾਰਟੀ ਦੇ ਸਪੋਕਸਪਰਸਨ ਨੂੰ ਵੀ ਕੀ ਤੁਸੀਂ ਸੱਚਮੁੱਚ ਪੋਲਸ ਨੂੰ ਜਿਹੜੇ ਤੁਹਾਡੇ ਸਮਰਥਕ ਕੁਐਸਚਨ ਕਰ ਰਹੇ ਨੇ ਤੁਸੀਂ ਉਹਨਾਂ ਦੀ ਗੱਲ ਨਾਲ ਸਹਿਮਤ ਹੋ, ਇਹ ਜਿਹੜੇ ਸਾਇੰਸ ਵਗੈਰਾ ਲੈ ਕੇ ਖੜ੍ਹੇ ਸੀ। ਕੰਜ਼ਰਵੇਟਿਵ ਪਾਰਟੀ ਦੇ ਸਪੋਕਸਪਰਸਨ ਨੇ ਇਹ ਕਿਹਾ ਵੀ ਜਿਹੜੇ ਸਾਇੰਸ ਨੇ ਇਹ ਸਾਡੀ ਪਾਰਟੀ ਦਾ ਜਾਂ ਸਾਡੀ ਕੈਂਪੇਨ ਦੇ ਪ੍ਰੋਡਕਟਸ ਦਾ ਹਿੱਸਾ ਨਹੀਂ ਹਨ। ਵੀ ਇਹ ਤਾਂ ਕੁਝ ਸਮਰਥਕਾਂ ਨੇ ਆਪਣੇ ਵੱਲੋਂ ਇਹ ਚੀਜ਼ਾਂ ਤਿਆਰ ਕਰ ਲਈਆਂ ਨੇ, ਪਰ ਅਦਰਵਾਈਜ਼ ਇਹ ਸਾਡੀ ਕੈਂਪੇਨ ਦਾ ਹਿੱਸਾ ਨਹੀਂ ਹੈਗਾ। ਅਤੇ ਜਦੋਂ ਪੀਅਰ ਪੋਲੀਐਬ ਨੂੰ ਡਾਇਰੈਕਟਲੀ ਇਹ ਸਵਾਲ ਪੁੱਛਿਆ ਗਿਆ ਕੱਲ੍ਹ ਮਿਲਟਨ ਓਨਟੈਰੀਓ ਦੇ ਵਿੱਚ ਕਿ ਇਫ ਹੀ ਬਿਲੀਵਸ ਇਨ ਦਾ ਪੋਲਸ ਅਤੇ ਕੀ ਉਹ ਚੋਣਾਂ ਦੇ ਨਤੀਜੇ ਐਕਸੈਪਟ ਕਰਨਗੇ, ਤਾਂ ਪੀਅਰ ਪੋਲੀਐਬ ਨੇ ਕਿਹਾ ਯੈਸ, ਕਿ ਕਹਿੰਦੇ ਵੀ ਜਿਹੜਾ ਡਿਸੀਜਨ ਉਹ ਤਾਂ ਇਸ ਗੱਲ ਦੇ ਉੱਪਰ ਆਧਾਰਿਤ ਹੋਣਾ। ਫਿਰ ਉਹਨੇ ਆਪਣੀ ਉਹੀ ਗੱਲ ਕੀਤੀ ਪੋਲੀਐਬ ਨੇ ਕਿ ਡਿਸੀਜਨ ਤਾਂ ਲੋਕਾਂ ਦਾ ਇਸ ਗੱਲ ਉੱਪਰ ਬੇਸਡ ਹੋਏਗਾ ਕਿ ਪਿਛਲੇ 10 ਸਾਲਾਂ ਦੀ ਲਿਬਰਲ ਸਰਕਾਰ ਦੀ ਕਾਰਗੁਜ਼ਾਰੀ ਉਹਨੂੰ ਲੋਕ ਕਿਵੇਂ ਉਹਦਾ ਮੁਲਾਂਕਣ ਕਰਦੇ ਨੇ। ਸੋ ਪਰ ਜਿਹੜੇ ਪਾਰਟੀ ਦੇ ਸਮਰਥਕ ਜਿਹੜੇ ਕਿ ਪੋਲਸ ਨੂੰ ਚੁਟਲਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਾਰਟੀ ਨੇ ਥੋੜ੍ਹਾ ਉੱਥੇ ਠੰਡਾ ਪਾਣੀ ਪਾਇਆ ਵੀ ਨਹੀਂ ਨਹੀਂ ਅਸੀਂ ਉਹ ਸਾਡੀ ਕੋਈ ਪਾਰਟੀ ਦਾ ਕੋਈ ਅਫੀਸ਼ੀਅਲ ਸਟੈਂਸ ਨਹੀਂ ਆ। ਤੁਹਾਡੇ ਨਾਲ ਬੀਤੇ ਦਿਨੀ ਗੱਲ ਇੱਕ ਸਾਂਝੀ ਕੀਤੀ ਸੀ, ਕੰਜ਼ਰਵੇਟਿਵ ਪਾਰਟੀ ਨਾਲ ਇੱਕ ਕੰਜ਼ਰਵੇਟਿਵ ਸਟ੍ਰੈਟੇਜਿਸਟ ਨੇ ਕੋਰੀ ਟਨਾਇਕੀ, ਅਤੇ ਕੋਰੀ ਟਨਾਇਕੀ ਸਟੀਵਨ ਹਾਰਪਰ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਕਮਿਊਨੀਕੇਸ਼ਨ ਡਾਇਰੈਕਟਰ ਰਹਿ ਚੁੱਕੇ ਨੇ। ਡੱਗ ਫੋਰਡ ਜਿਹੜੇ ਓਨਟੈਰੀਓ ਦੀ ਕੰਜ਼ਰਵੇਟਿਵ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਪ੍ਰੀਮੀਅਰ ਨੇ, ਉਹਨਾਂ ਦੀਆਂ 3 ਇਲੈਕਸ਼ਨ ਸਕਸੈਸਫੁਲ 3 ਇਲੈਕਸ਼ਨ ਕੈਂਪੇਨਸ ਉਹਨਾਂ ਨੂੰ ਇਹ ਮੈਨੇਜ ਕਰ ਚੁੱਕੇ ਨੇ। ਅਤੇ ਕੋਰੀ ਟਨਾਇਕੀ ਨੇ ਪਹਿਲਾਂ ਵੀ ਕ੍ਰਿਟੀਸਿਜ਼ਮ ਕੀਤਾ ਸੀ ਪੀਅਰ ਪੋਲੀਐਵ ਦਾ ਅਤੇ ਕੰਜ਼ਰਵੇਟਿਵ ਪਾਰਟੀ ਦਾ ਵੀ, ਦੇਖੋ ਕਿੰਨੀ ਜ਼ਬਰਦਸਤ ਲੀਡ ਇਹਨਾਂ ਦੇ ਕੋਲ ਸੀ ਅਤੇ ਇਹਨਾਂ ਨੇ ਉਹ ਲੀਡ ਖੇਰੂੰ ਕਰ ਦਿੱਤੀ ਆ ਕਿ ਇਹ ਬੈਲਟ ਬਾਕਸ ਬੈਲਟ ਦਾ ਸਵਾਲ ਕੀ ਹੋਣਾ ਚਾਹੀਦਾ ਉਹ ਇਹ ਡਿਸਾਈਡ ਨਹੀਂ ਕਰ ਪਾ ਰਹੇ, ਇਹ ਅਜੇ ਵੀ ਪੁਰਾਣੀਆਂ ਗੱਲਾਂ ਦੇ ਉੱਪਰ ਕੈਂਪੇਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਹ ਗੱਲਾਂ ਹੁਣ ਲੋਕਾਂ ਵਾਸਤੇ ਇੰਨੀਆਂ ਇੰਪੋਰਟੈਂਟ ਨਹੀਂ, ਸਮੱਸਿਆ 'ਤੇ ਡੋਨਲਡ ਟਰੰਪ ਬਣੇ ਹੋਏ ਨੇ। ਇਹ ਸਾਰੀਆਂ ਗੱਲਾਂ ਪਿਛਲੇ ਹਫ਼ਤਿਆਂ 'ਚ ਹੋਈਆਂ, ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਵੀ ਕੀਤੀਆਂ। ਹੁਣ ਉਹਨਾਂ ਦਾ ਇਹ ਕਹਿਣਾ ਇਸ ਕੰਜ਼ਰਵੇਟਿਵ ਸਟ੍ਰੈਟੇਜਿਸਟ ਦਾ ਕਿ ਜਿਸ ਤਰ੍ਹਾਂ ਇੱਕ ਪੋਡਕਾਸਟ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ, ਉਹ ਕਹਿੰਦੇ ਜਿਸ ਹਿਸਾਬ ਨਾਲ ਆ ਸਾਰੀ ਕਹਾਣੀ ਚੱਲੀ ਹੋਈ ਆ, ਜਿੰਨੇ ਕੰਜ਼ਰਵੇਟਿਵ ਪੋਲ ਦੇ ਵਿੱਚ ਪਿਛੜੇ ਹੋਏ ਨੇ ਅਤੇ ਜਿੰਨੀ ਇਹਨਾਂ ਕੋਲ ਲੀਡ ਸੀਗੀ, ਇਹ ਤਾਂ ਕਹਿੰਦੇ ਕੇਸ ਸਟੱਡੀ ਬਣ ਜਾਣੀ ਹੈ ਇੱਕ ਵੀ ਕੋਈ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਇੰਨੀ ਜ਼ਬਰਦਸਤ ਲੀਡ ਜਿਹਦੇ ਵਿੱਚ ਕਿ ਉਹ ਸੁਪਰ ਮੈਜੋਰਿਟੀ ਵਾਲੀ ਟੈਰੀਟਰੀ ਦੇ ਵਿੱਚ ਜਾਂਦੇ ਸੀ, ਫਿਰ ਉਹ ਲੀਡ ਇਸ ਕਦਰ ਕਿਵੇਂ ਫਿਜ਼ਲ ਆਊਟ ਹੋ ਗਈ ਕਿ ਹੁਣ ਉਹਨਾਂ ਵਾਸਤੇ ਜਿੰਨੀਆਂ ਸੀਟਾਂ ਪਹਿਲਾਂ ਪ੍ਰੋਜੈਕਟ ਕੀਤੀਆਂ ਜਾਂਦੀਆਂ ਸੀ ਇਨ ਸਮ ਪੋਲਸ, ਉਹ ਤੋਂ ਅੱਧੀਆਂ ਜਾਂ ਉਹਦੀਆਂ ਆਲਮੋਸਟ ਅੱਧੀਆਂ ਸੀਟਾਂ ਹੀ ਰਹਿ ਗਈਆਂ। ਕਹਿੰਦੇ ਤਾਂ ਕੇਸ ਸਟੱਡੀ ਬਣ ਜਾਣੀ ਆ ਵੀ ਇਹ ਕਿਹੋ ਜਿਹੀ ਇਹਨਾਂ ਨੇ ਆਪਣੀ ਸਟ੍ਰੈਟੇਜੀ ਜਾਂ ਕੈਂਪੇਨ ਚਲਾਈ ਆ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਇਸ ਦੇ ਵਿੱਚ ਚੱਲੀਆਂ ਨੇ। ਅੱਛਾ, ਕਿਉਂਕਿ ਆਪਾਂ ਲੀਡਰਸ ਦੀ ਸਾਰਿਆਂ ਦੀ ਗੱਲ ਕੀਤੀ ਆ, ਇੱਕ ਲੀਡਰ ਦੀ ਗੱਲ ਅਜੇ ਹੋਣੀ ਰਹਿ ਗਈ ਆ ਕਿ ਜਗਮੀਤ ਸਿੰਘ ਅੱਜ ਕਿੱਥੇ ਨੇ। ਜਗਮੀਤ ਸਿੰਘ ਅੱਜ ਓਟਵਾ ਦੇ ਵਿੱਚ ਹੀ ਨੇ, NDP ਦੇ ਲੀਡਰ, ਅਤੇ ਉਹਨਾਂ ਨੇ ਅੱਜ ਬ੍ਰੌਡਬੈਂਡ ਇੰਸਟੀਚਿਊਟ ਦੇ ਵਿੱਚ ਸਵੇਰੇ ਭਾਸ਼ਣ ਦੇਣਾ। ਉੱਥੇ 2025 ਪ੍ਰੋਗਰੈਸ ਸਮਿਟ ਚੱਲਦਾ ਪਿਆ ਬ੍ਰੌਡਬੈਂਡ ਇੰਸਟੀਚਿਊਟ ਦਾ, ਅਤੇ 11:30 ਓਟਵਾ ਦੇ ਸਮੇਂ ਮੁਤਾਬਕ, ਸੋ ਮਤਲਬ ਸਾਡੇ ਕੋਲ ਜਦੋਂ 8:30 ਹੋਣਗੇ ਉੱਥੇ ਉਹਨਾਂ ਨੇ ਭਾਸ਼ਣ ਦੇਣਾ। ਉਹ ਤੋਂ ਮਗਰੋਂ ਫਿਰ ਈਸਟਰਨ ਸਮੇਂ ਮੁਤਾਬਕ 12:15 ਜਗਮੀਤ ਸਿੰਘ ਅੱਜ ਮੀਡੀਆ ਦੇ ਨਾਲ ਵੀ ਮੁਖਾਤਬ ਹੋਣਗੇ, ਮੀਡੀਆ ਨਾਲ ਗੱਲਬਾਤ ਕਰਨਗੇ। ਸੋ ਇਹ ਲੀਡਰਸ ਅੱਜ ਕਿੱਥੇ ਕਿੱਥੇ ਨੇ ਅਤੇ ਕੁਝ ਉਹਦੇ ਨਾਲ ਸੰਬੰਧਿਤ ਜਿਹੜੀਆਂ ਕੁਝ ਹੋਰ ਗੱਲਾਂ ਅਤੇ ਅਨੈਲਿਸਿਸ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜੀ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇੱਕ ਢਿੱਲੋਂ ਸਾਹਿਬ ਦਾ ਮੈਸੇਜ ਆਇਆ, ਕਹਿੰਦੇ ਡਜ਼ ਅਵਰ ਪ੍ਰਾਈਮ ਮਿਨਿਸਟਰ ਪੇ ਟੈਕਸ ਇਨ ਕੈਨੇਡਾ। ਇਹ ਉਸ ਚੀਜ਼ ਵੱਲ ਇਸ਼ਾਰਾ ਕਰ ਰਹੇ ਨੇ ਕਿ ਜਿਹੜੀਆਂ ਕੰਪਨੀਆਂ ਰਜਿਸਟਰ ਕਰਾਈਆਂ ਸੀ ਟੈਕਸ ਹੇਵਨਸ ਦੇ ਵਿੱਚ, ਜਿਹੜੀਆਂ ਬਰੁੱਕਫੀਲਡ ਐਸੈਟ ਮੈਨੇਜਮੈਂਟ ਦੀਆਂ, ਉਹਦੇ ਵਿੱਚ ਹੈ ਕਿ ਟੈਕਸ ਹੇਵਨਸ ਦੇ ਵਿੱਚ ਰਜਿਸਟਰ ਕੀਤੀਆਂ ਕੰਪਨੀਆਂ ਦਾ ਮਤਲਬ ਕੀ ਆ ਕਿ ਅਜਿਹੀ ਜੂਰਿਸਡਿਕਸ਼ਨ ਦੇ ਵਿੱਚ ਕੰਪਨੀ ਨੂੰ ਰਜਿਸਟਰ ਕਰਾ ਲੈਣਾ ਜਿੱਥੇ ਟੈਕਸ ਘੱਟ ਪੈਂਦਾ ਜਾਂ ਟੈਕਸ ਪੈਂਦਾ ਹੀ ਨਹੀਂ, ਜਿਹਨਾਂ ਨੂੰ ਟੈਕਸ ਹੇਵਨਸ ਕਿਹਾ ਜਾਂਦਾ। ਅਤੇ ਕੁਝ ਕੰਪਨੀਆਂ ਦੇ ਐਡਰੈਸਿਸ ਇੱਕ ਅਜਿਹੀ ਥਾਂ ਦੇ ਨਾਲ ਸੰਬੰਧਿਤ ਨੇ ਜਿੱਥੇ ਕਈ ਕੰਪਨੀਆਂ ਦੇ ਐਡਰੈਸ ਜੁੜੇ ਹੋਏ ਸੀ, ਅਤੇ ਓਬਾਮਾ ਨੇ ਇੱਕ ਵਾਰੀ ਇਸ ਸਾਰੇ ਕੰਮ ਨੂੰ ਬੜਾ ਇੱਕ ਗ੍ਰੇਟ ਸਕੈਮ ਵੀ ਆਖਿਆ ਸੀ। ਪਰ ਹੈਗਾ ਕੀ ਹੈ, ਦੇਖੋ ਚੱਕਰ, ਜਿਹੜੇ ਇਹ ਟੈਕਸ ਹੇਵਨਸ ਵਾਲਾ ਹਿਸਾਬ ਕਿਤਾਬ ਹੈ, ਇਹ ਇੱਕ ਇਹੋ ਜਿਹਾ ਲੀਗਲ ਫਰੇਮਵਰਕ ਬਣਿਆ ਹੋਇਆ ਜਿਹਦੇ ਵਿੱਚ ਚੋਰ ਮੋਰੀਆਂ ਲੱਭ ਕੇ ਇੱਕ ਅਜਿਹੇ ਸਿਸਟਮ ਬਣਾਏ ਹੋਏ ਨੇ ਕਿ ਜਿਹੜੀ ਕੁਝ ਵੱਡੀਆਂ ਕੰਪਨੀਆਂ ਨੇ, ਧਨਾੜ ਵਿਅਕਤੀ ਨੇ, ਉਹ ਆਪਣੇ ਪੈਸੇ ਅਤੇ ਆਪਣੀ ਜਿਹੜੀ ਅਰਨਿੰਗ ਆ ਉਹਨੂੰ ਪਾਰਕ ਕਰ ਲੈਂਦੀਆਂ ਨੇ ਕਿਸੇ ਇੱਕ ਅਜਿਹੀ ਕੰਟਰੀ ਜਿੱਥੇ ਤੁਹਾਨੂੰ ਟੈਕਸ ਨਹੀਂ ਦੇਣਾ ਪੈਂਦਾ। ਹੁਣ ਜਿਹੜੀ ਟੈਕਸ ਹੇਵਨ ਦੇ ਵਿੱਚ ਇਨਵੈਸਟਮੈਂਟ ਦੀ ਗੱਲ ਆ, ਉਹ ਮਾਰਕ ਕਾਰਨੀ ਹੁਣ ਤੱਕ ਜਿਹੜੀ ਗੱਲਾਂ ਸਾਹਮਣੇ ਆਈਆਂ, ਇਹ ਗੱਲ ਕਲੀਅਰ ਕਰਕੇ ਸਮਝਣੀ ਬੜੀ ਜ਼ਰੂਰੀ ਆ। अजे तक मार्क कारनी की कोई अपनी परसनल इन्वेस्टमेंट किसी टैक्स हेवन च यदि कोई गल नहीं सामने आई। जिहड़ी कंपनी नूं उह लीड करदे सी उस कंपनी ने अपनियां कुछ जिहड़े सबसीडरी सीगियां उह टैक्स हेवन दे विच रजिस्टर कराईआं सी। ये कई भी होर भी कई कंपनियां करदियां ने। जदों मार्क कारनी नूं इस बारे पुछया गया सी पिछले दिन ही, उन्होंने कहा सी वी जिहड़ियां उह कंपनियां उत्थे टैक्स हेवन च रजिस्टर्ड ने ਉਹਦਾ ਬੈਨੀਫ ਉਹ ਪੈਨਸ਼ਨ ਜਿਹੜੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਵਰਕਰਸ ਨੇ ਉਹਨਾਂ ਦੀਆਂ ਪੈਨਸ਼ਨਸ ਨੇ, ਬਜ਼ੁਰਗਾਂ ਦੀਆਂ ਪੈਨਸ਼ਨਸ ਨੇ, ਜਿਹੜਾ ਉਹ ਫੰਡ ਹੈ ਉਹ ਉਹਨਾਂ ਲੋਕਾਂ ਦੀਆਂ ਪੈਨਸ਼ਨਸ ਦੇ ਪੈਸੇ ਨੇ। ਸੋ ਉਹ ਤਾਂ ਕਹਿੰਦੇ ਸਾਡਾ ਮਕਸਦ ਇਹ ਸੀ ਕਿ ਕੈਨੇਡੀਅਨਸ ਨੂੰ ਉਹਦੇ ਉੱਪਰ ਡਬਲ ਟੈਕਸ ਨਾ ਲੱਗੇ। ਸੋ ਉਹਨਾਂ ਨੇ ਇਸ ਤਰ੍ਹਾਂ ਉਸ ਗੱਲ ਨੂੰ ਜਸਟੀਫਾਈ ਕੀਤਾ ਸੀ। ਪਰ ਜਿਹੜੀ ਉਹ ਵਾਲੀ ਗੱਲ ਹੈਗੀ ਆ ਕਿ ਮਾਰਕ ਕਾਰਨੀ ਦੇ ਉੱਪਰ ਨਾ ਇਸ ਚੀਜ਼ ਨੂੰ ਲੈ ਕੇ ਜਗਮੀਤ ਸਿੰਘ ਵੀ ਐਂਡ ਕੰਜ਼ਰਵੇਟਿਵ 'ਤੇ ਆਫਕੋਰਸ ਇਹ ਹਮਲਾ ਕਰ ਹੀ ਰਹੇ ਨੇ ਕਿ ਬਰੁੱਕਫੀਲਡ ਐਸੈਟ ਮੈਨੇਜਮੈਂਟ ਜਿਹਦੇ ਕਿ ਬੋਰਡ ਦੇ ਚੇਅਰਪਰਸਨ ਸਨ ਮਾਰਕ ਕਾਰਨੀ, ਅਗਸਤ 2022 ਤੋਂ ਲੈ ਕੇ ਪਿਛਲੇ ਇਸ ਸਾਲ ਦੀ ਜਨਵਰੀ ਤੱਕ, ਅਤੇ ਜਿਸ ਹਿਸਾਬ ਨਾਲ ਉਸ ਕੰਪਨੀ ਨੇ ਆਪਣੇ ਕੁਝ ਅੱਗੇ ਕੰਪਨੀਆਂ ਰਜਿਸਟਰ ਕਰਵਾਈਆਂ ਅਤੇ ਉਹ ਸਾਰੀਆਂ ਚੀਜ਼ਾਂ ਜਿਸ ਹਿਸਾਬ ਨਾਲ ਕੇਮਨ ਆਈਲੈਂਡਸ ਦੇ ਵਿੱਚ ਕੰਪਨੀਆਂ ਰਜਿਸਟਰ ਹੋਈਆਂ, ਕੇਮਨ ਆਈਲੈਂਡਸ ਦੇ ਵਿੱਚ ਨਾ ਇੱਕ ਬਿਲਡਿੰਗ ਹੈਗੀ ਉਹਦਾ ਨਾਮ ਹੈ ਅਗਲੈਂਡ ਹਾਊਸ। ਅਗਲੈਂਡ ਹਾਊਸ ਦੇ ਵਿੱਚ ਘੱਟੋ ਘੱਟ 18,000 ਕਾਰਪੋਰੇਟ ਐਂਟੀਟੀਜ਼ ਰਜਿਸਟਰਡ ਨੇ। ਮਤਲਬ ਇਹ ਕਿ 18,000 ਕੰਪਨੀਆਂ ਨੇ ਆਪਣਾ ਐਡਰੈਸ ਦਿੱਤਾ ਹੋਇਆ ਕਿ ਜੀ ਸਾਡਾ ਪਤਾ ਕਿਹੜਾ, ਕੇਮਨ ਆਈਲੈਂਡ ਦਾ ਅਗਲੈਂਡ ਹਾਊਸ। ਅਤੇ ਜਿਹੜੀਆਂ ਬਰੁੱਕਫੀਲਡ ਐਸੈਟ ਮੈਨੇਜਮੈਂਟ ਦੀਆਂ ਵੀ ਕੁਝ ਜਿਹੜੀਆਂ ਕੰਪਨੀਆਂ ਨੇ ਉਹ ਇਸ ਕੇਮਨ ਆਈਲੈਂਡ ਜਿਹੜੀ ਕਿ ਬ੍ਰਿਟਿਸ਼ ਦੀ ਓਵਰਸੀਜ਼ ਟੈਰੀਟਰੀ ਆ ਉਹਦੇ ਵਿੱਚ ਰਜਿਸਟਰ ਹੋਈਆਂ ਨੇ, ਅਤੇ ਉਹਨੂੰ ਲੈ ਕੇ ਵੀ ਅੱਜ ਕੁਝ ਸਵਾਲ ਨੇ ਜਿਹੜੇ ਚੁੱਕੇ ਜਾ ਰਹੇ ਨੇ। ਜਦੋਂ ਡਿਬੇਟ ਹੋਣੀ ਆ ਨਾ ਅਗਲੇ ਹਫ਼ਤੇ, ਉਹਦੇ ਵਿੱਚ ਜਿਹੜਾ ਇਹ ਵਾਲਾ ਪਹਿਲੂ ਆ ਸਰਟਨਲੀ ਡੈਫੀਨੇਟਲੀ ਹੋਰ ਜ਼ਿਆਦਾ ਹਾਈਲਾਈਟ ਹੋਏਗਾ ਅਮੰਗ ਅਦਰ ਥਿੰਗਸ। ਵਟਸਐਪ 'ਤੇ ਨਾ ਰਾਜਵੀਰ ਜੀ ਦਾ ਮੈਸੇਜ ਆਇਆ ਕਿ ਸਟਿਲ ਵੇਟਿੰਗ ਫੋਰ ਅ ਫੁੱਲੀ ਕੋਸਟਡ ਪਲੈਟਫਾਰਮ ਫਰੋਮ ਦਾ ਪਾਰਟੀਜ਼, ਕਿ ਮਹਿੰਗੇ ਮਹਿੰਗੇ ਵਾਅਦੇ ਤਾਂ ਕਰ ਰਹੇ ਨੇ, ਇਹਨਾਂ ਨੇ ਪੈਸੇ ਕਿਵੇਂ ਅਦਾ ਕਰਨੇ ਨੇ ਇਹਦੇ। ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕੰਜ਼ਰਵੇਟਿਵ ਪਾਰਟੀ ਤੋਂ ਜਸਰਾਜ ਹੱਲਣ ਜੀ ਸ਼ਾਮਲ ਹੋਏ ਸੀ। ਮੈਂ ਪੁੱਛਿਆ ਸੀ ਉਹਨਾਂ ਨੂੰ, ਮੈਂ ਜੀ ਅਗਲੇ ਹਫ਼ਤੇ ਡਿਬੇਟ ਆ, ਉਹ ਤੋਂ ਪਹਿਲਾਂ ਫੁੱਲੀ ਕੋਸਟਡ ਪਲੈਟਫਾਰਮ ਆ ਜਾਏਗਾ? ਉਹ ਸਵਾਲ ਦਾ ਸਿੱਧਾ ਜਵਾਬ ਦਿੱਤਾ ਨਹੀਂ ਸੀ ਉਹਨਾਂ ਨੇ, ਬਾਈਪਾਸ ਕਰ ਗਏ ਸੀ ਕੁਐਸਚਨ। ਕਿਉਂਕਿ ਜੇ ਡਿਬੇਟ ਤੋਂ ਪਹਿਲਾਂ ਫੁੱਲੀ ਕੋਸਟਡ ਪਲੈਟਫਾਰਮ ਨਹੀਂ ਆਉਂਦਾ ਕਿਸੇ ਵੀ ਪਾਰਟੀ ਦਾ, ਫਿਰ ਜਿਹੜੇ ਇਹ ਵਾਅਦੇ ਨੇ ਇਹਨਾਂ ਵਾਅਦਿਆਂ ਦੀ ਭਰਪਾਈ ਹੋਣੀ ਕਿੱਥੋਂ ਆ? ਕੀ ਫਿਰ ਹੋਰ ਵੱਡੇ ਤੋਂ ਵੱਡੇ ਡੈਫੀਸਿਟਸ ਰਨ ਕੀਤੇ ਜਾਣਗੇ ਸਰਕਾਰ ਵੱਲੋਂ? ਅਤੇ ਆਲਰੇਡੀ ਸਾਡੇ ਕੋਲ ਜਾਂ ਜਿਹੜੀ ਵੀ ਸਰਕਾਰ ਬਣ ਜਾਂਦੀ ਆ, ਕਿਉਂਕਿ ਜੇ ਫੁੱਲੀ ਕੋਸਟਡ ਪਲੈਟਫਾਰਮ ਤੋਂ ਬਗੈਰ ਇਹ ਵਾਅਦੇ ਹੋ ਰਹੇ ਨੇ, ਫਿਰ ਤਾਂ ਉਹਨਾਂ ਦਾ ਕੋਈ ਬਹੁਤਾ ਕੋਈ ਅਰਥ ਰਹਿ ਨਹੀਂ ਜਾਂਦਾ। ਇਹ ਤਾਂ ਉਹੀ ਗੱਲ ਆ ਨਾ, ਜੇਬ 'ਚ ਪੈਸਾ ਕੋਈ ਨਹੀਂ ਅਤੇ ਤੁਸੀਂ ਕਹੋ ਜੋ ਹਾਂ ਤੇ ਤੈਨੂੰ ਕੀ ਚਾਹੀਦਾ, ਤੈਨੂੰ ਆਹ ਲੈ ਦਿੰਦੇ ਹਾਂ, ਤੁਸੀਂ ਘਰਦਿਆਂ ਨੂੰ ਵਾਅਦੇ 'ਤੇ ਵਾਅਦਾ ਕਰੀ ਜਾਓ ਅਤੇ ਲਾਈਨ ਆਫ ਕ੍ਰੈਡਿਟ ਤੁਹਾਡੀ ਉਹ ਵੀ ਭਾਵੇਂ ਭਰੀ ਹੋਵੇ, ਹਾਲਾਂਕਿ ਸਰਕਾਰ ਨੇ ਕਰਜ਼ਾ ਹੋਰ ਚੱਕੀ ਜਾਣਾ, ਕ੍ਰੈਡਿਟ ਰੇਟਿੰਗਸ ਭਾਵੇਂ ਡਾਊਨ ਚੱਲੀਆਂ ਜਾਣ ਜੇ ਕੋਸਟ ਆਫ ਬੋਰੋਇੰਗ ਵਧੀ ਜਾਂਦੀ ਆ, ਪਰ ਕਦੇ ਨਾ ਕਦੇ ਉਸ ਚੀਜ਼ ਨੇ ਕੈਚਅਪ ਤਾਂ ਕਰ ਹੀ ਲੈਣਾ। ਸੋ ਫੁੱਲੀ ਕੋਸਟਡ ਪਲੈਟਫਾਰਮ ਤੋਂ ਬਗੈਰ ਜਦ ਤੱਕ ਇਹ ਵਾਅਦੇ ਕੀਤੇ ਜਾ ਰਹੇ ਨੇ, ਇਹ ਅਸਲ ਦੇ ਵਿੱਚ ਇਹ ਫੋਕੇ ਫੈਂਟਰ ਵੀ ਹੋ ਸਕਦੇ ਨੇ ਇਨ ਕਲੀਅਰ ਟਰਮਸ। ਸੋ ਯੈਸ, ਫੁੱਲੀ ਕੋਸਟਡ ਪਲੈਟਫਾਰਮ ਇਜ਼ ਇੰਪੋਰਟੈਂਟ ਐਂਡ ਯਾ, ਪਰਸੋਂ ਜਦੋਂ ਗੱਲ ਹੋਈ ਸੀ ਉਹਦਾ ਕੋਈ ਹਜੇ ਕਲੀਅਰ ਜਵਾਬ ਮਿਲਿਆ ਨਹੀਂ। ਇਹ ਸਟ੍ਰੈਟਜੀ ਵੀ ਹੋ ਸਕਦੀ ਹੈ ਪਾਰਟੀਆਂ ਦੀ ਕਿ ਇਲੈਕਸ਼ਨ ਤੋਂ ਆਪਣਾ ਡਿਬੇਟ ਤੋਂ ਪਹਿਲਾਂ ਫੁੱਲੀ ਕੋਸਟਡ ਪਲੈਟਫਾਰਮ ਕੱਢੋ ਹੀ ਨਾ, ਕਿਉਂਕਿ ਉਹਦੇ ਵਿੱਚੋਂ ਫਿਰ ਜਿਸ ਤਰ੍ਹਾਂ ਦੀ ਪੁਣਛਾਣ ਹੋਣੀ ਆ, ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਉਹ ਸਵਾਲ ਪੁੱਛਣਗੇ, ਹੋ ਸਕਦਾ ਕੋਈ ਵੀ ਪਾਰਟੀ ਉਸਦਾ ਜਵਾਬ ਨਾ ਦੇਣਾ ਚਾਹੁੰਦੀ ਹੋਵੇ। ਜਵਾਬ ਵੈਸੇ ਇਹਨਾਂ ਨੇ ਇਹ ਦੇਣੇ ਆ ਅਜੇ ਕਿ ਨਹੀਂ ਜੀ, ਅਸੀਂ ਇਕਨੋਮਿਕ ਐਕਟੀਵਿਟੀ ਬੜੀ ਬੂਸਟ ਕਰ ਲੈਣੀ, ਅਸੀਂ ਤੇਲ ਕੱਢਾਂਗੇ, ਅਸੀਂ ਨੈਚੁਰਲ ਗੈਸ ਵੇਚਾਂਗੇ, ਵਾਰੇ ਨਿਆਰੇ ਹੋ ਜਾਣੇ ਆ। ਪਰ ਉਹ ਵੀ ਕੰਮ ਇੰਨਾ ਸਿੱਧਾ ਪੱਧਰਾ ਹੈ ਨਹੀਂ, ਵੱਖੋ ਵੱਖਰੀਆਂ ਡਿਸਕਸ਼ਨਸ ਦੇ ਵਿੱਚ ਉਹ ਗੱਲ ਵੀ ਆਪਾਂ ਕਰਦੇ ਰਹੇ ਹਾਂ ਕਿ ਜਿਸ ਤਰ੍ਹਾਂ ਦੀਆਂ ਨੀਤੀਆਂ ਪ੍ਰਪੋਜ਼ ਕੀਤੀਆਂ ਜਾ ਰਹੀਆਂ ਨੇ ਨਾ ਕਿ ਜੀ ਅਸੀਂ ਸਿੰਗਲ ਵਿੰਡੋ ਸਿਸਟਮ ਰੱਖਾਂਗੇ, ਵਨ ਅਪਰੂਵਲ ਅਤੇ ਛੇਤੀ ਉਹ ਦੋਹੋਂ ਮਾਰਕ ਕਾਰਨੀ ਵੀ ਅਤੇ ਪੀਅਰ ਪੋਲੀ ਇਹ ਇੱਕੋ ਜਿਹੀ ਗੱਲ ਕਰ ਰਹੇ ਨੇ। ਉੱਤੇ ਵੀ ਮਾਰਕ ਕਾਰਨੀ ਨੇ ਵੀ ਕਹਿ ਤਾ ਇਹ ਸਿੰਗਲ ਵਿੰਡੋ ਆਫਿਸ ਅਸੀਂ ਇੱਕ ਬਣਾਵਾਂਗੇ, 2 ਸਾਲਾਂ ਦੇ ਅੰਦਰ ਅੰਦਰ ਅਪਰੂਵਲ ਹੋਏਗੀ। ਪੀਅਰ ਪੋਲੀਐਵ ਨੇ ਵੀ ਅਰਲੀਅਰ ਦਿਸ ਵੀਕ ਇਹੀ ਗੱਲ ਆਖੀ ਸੀ ਕਿ ਜੀ ਅਸੀਂ ਅਜਿਹਾ ਸਿਸਟਮ ਲਾਵਾਂਗੇ ਕਿ ਉਹਦੇ ਵਿੱਚ ਜਿੰਨੀਆਂ ਵੀ ਵੱਖੋ ਵੱਖਰੇ ਲੈਵਲਸ ਆਫ ਗਵਰਮੈਂਟ ਤੋਂ ਅਪਰੂਵਲਸ ਲੈਣੀਆਂ ਨੇ ਐਨਰਜੀ ਪ੍ਰੋਜੈਕਟਸ ਵਾਸਤੇ, ਉਹ ਸਿੰਗਲ ਵਿੰਡੋ ਸਿਸਟਮ ਹੋਏਗਾ ਅਤੇ ਅਸੀਂ ਸਾਰਿਆਂ ਨਾਲ ਰਲ ਕੇ ਕੰਮ ਕਰਾਂਗੇ। ਪਰ ਉਹਦੇ ਨਾਲ ਇਸ਼ੂ ਆਉਂਦਾ ਫਿਰ ਜੂਰਿਸਡਿਕਸ਼ਨਲ ਓਵਰਲੈਪ ਦਾ, ਉਹਦੇ ਨਾਲ ਇਸ਼ੂ ਆਉਂਦਾ ਕਿ ਹੋ ਸਕਦਾ ਕਿ ਮਹਿੰਗੀਆਂ ਲਿਟੀਗੇਸ਼ਨਸ ਨਾ ਸ਼ੁਰੂ ਹੋ ਜਾਣ। ਇੱਕ ਜਿਹੜੀ ਚੀਜ਼ ਦਾ ਫਰਕ ਹੈਗਾ ਐਨਰਜੀ ਪੋਲਿਸੀ ਨੂੰ ਲੈ ਕੇ ਦੋਹਾਂ ਪਾਰਟੀਆਂ 'ਚ, ਪੀਅਰ ਪੋਲੀਐਵ 'ਤੇ ਇਹ ਕਹਿੰਦੇ ਨੇ ਕਿ ਜਿਹੜਾ ਇੰਪੈਕਟ ਅਸੈਸਮੈਂਟ ਐਕਟ ਆ, ਜਿਹੜਾ ਕਿ ਫੈਡਰਲ ਸਰਕਾਰ ਵੱਲੋਂ ਟਰੂਡੋ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ, ਜਿਹਨੂੰ ਪੀਅਰ ਪੋਲੀਐਵ ਕਹਿੰਦੇ ਨੇ ਵੀ ਇਹ ਨੋ ਡੋਂਟ ਬਿਲਡ ਐਨੀਥਿੰਗ ਐਨੀਵੇਅਰ ਐਕਟ ਆ ਇਹ, ਜਾਂ ਇਹ ਨੋ ਮੋਰ ਪਾਈਪਲਾਈਨਸ ਵਾਲਾ ਐਕਟ ਆ, ਪੀਅਰ ਪੋਲੀਏਵ ਕਹਿੰਦੇ ਨੇ ਉਹਨੂੰ ਅਸੀਂ ਰੱਦ ਕਰਾਂਗੇ, ਅਤੇ ਮਾਰਕ ਕਾਰਨੀ ਨੇ ਇੰਪੈਕਟ ਅਸੈਸਮੈਂਟ ਐਕਟ ਨੂੰ ਰੱਦ ਕਰਨ ਸੰਬੰਧੀ ਕੋਈ ਜਿਹੜੀ ਕਮਿਟਮੈਂਟ ਆ ਜਾਂ ਗੱਲ ਉਹ ਨਹੀਂ ਆਖੀ ਹੈ। ਸੋ ਵੇਖਦੇ ਹਾਂ ਜੀ ਕੀ ਹੁੰਦਾ। ਕੁਇਕਲੀ ਗੱਲ ਕਰੀਏ ਆ ਟੈਰਿਫਸ ਵਾਲੀ ਜਿਹੜੀ ਸਥਿਤੀ ਬਣੀ ਹੋਈ ਆ, ਟ੍ਰੇਡ ਵਾਰ ਇਸ ਵੇਲੇ ਭਾਵੇਂ ਬਾਕੀ ਦੀ ਦੁਨੀਆ ਦੇ ਨਾਲ ਅਤੇ ਟਰੰਪ ਨੇ ਇੱਕ ਤਰ੍ਹਾਂ ਪੌਜ਼ ਜੀ ਕਰ ਦਿੱਤੀ ਆ 90 ਦਿਨਾਂ ਲਈ, ਪਰ ਚਾਈਨਾ ਅਤੇ ਅਮਰੀਕਾ ਦੇ ਵਿਚਕਾਰ ਇਸ ਵੇਲੇ ਜਿਵੇਂ ਸਿੰਘ ਫਸੇ ਹੋਏ ਨੇ। ਕੱਲ੍ਹ ਦੇਖੋ, ਕੱਲ੍ਹ ਸਵੇਰ ਤੱਕ ਅਸੀਂ ਕੀ ਗੱਲ ਕਰ ਰਹੇ ਸੀ ਕਿ ਚਾਈਨਾ ਉੱਪਰ ਟਰੰਪ ਨੇ ਟੈਰਿਫ ਵਧਾ ਕੇ ਹੁਣ 125% ਕਰ ਦਿੱਤਾ, ਪਰ ਫਿਰ ਕੱਲ੍ਹ ਲੇਟ ਇਨ ਦ ਮੋਰਨਿੰਗ ਟਰੰਪ ਨੇ ਕਿਹਾ 125 ਨਹੀਂ ਆ, 20% ਪਹਿਲਾਂ ਵੀ ਤਾਂ ਲਾਇਆ ਸੀ, 145% ਟੈਰਿਫ ਹੈ ਜੀ ਚਾਈਨਾ ਦੇ ਉੱਪਰ। ਚਾਈਨਾ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਨ ਸਮਾਨ ਉੱਪਰ ਲੱਗਿਆ ਟੈਰਿਫ ਉਹਨੂੰ ਪਹਿਲਾਂ 34% ਕੀਤਾ, ਫਿਰ 34 ਤੋਂ ਵਧਾ ਕੇ ਕੀਤਾ 84%, ਅਤੇ ਹੁਣ ਚਾਈਨਾ ਵੱਲੋਂ ਇਸ ਟੈਰਿਫ ਨੂੰ ਅਮਰੀਕਨ ਗੁੱਡਜ਼ ਉੱਪਰ ਲੱਗਣ ਵਾਲੇ ਟੈਰਿਫ ਨੂੰ ਵਧਾ ਕੇ 125% ਕਰ ਦਿੱਤਾ ਗਿਆ ਹੈ। ਅਤੇ ਨਾਲ ਹੀ ਜਿਹੜੀ ਚਾਈਨਾ ਦੀ ਫਾਈਨੈਂਸ ਮਿਨਿਸਟਰੀ ਆ ਉਹਨਾਂ ਨੇ ਇਹ ਗੱਲ ਵੀ ਆਖੀ ਆ ਕਿ ਜੇ ਅਮਰੀਕਾ ਵੱਲੋਂ ਇਹ ਟੈਰਿਫ ਵਾਲੇ ਨੰਬਰਾਂ ਦੀ ਗੇਮ ਇੱਦਾਂ ਹੀ ਖੇਡਣੀ ਜਾਰੀ ਰੱਖੀ ਗਈ ਤਾਂ ਚਾਈਨਾ ਨੇ ਹੁਣ ਇਸ ਤੋਂ ਬਾਅਦ ਇਗਨੋਰ ਕਰ ਦੇਣੀ ਗੱਲ, ਕਹਿੰਦੇ ਹੁਣ ਤਾਂ ਮਜ਼ਾਕ ਜਿਹਾ ਹੀ ਬਣ ਗਿਆ ਹੋਇਆ ਇਹ। ਦੇਖੋ ਜਿਹੜੇ ਵੀ ਅਰਥਚਾਰੇ ਦੇ ਮਾਹਰ ਨੇ, ਇਕੋਨੋਮਿਸਟਸ ਨੇ ਜਾਂ ਈਵਨ ਅਦਰਵਾਈਜ਼, ਇਟ ਡਜ਼ ਨਾਟ ਟੇਕ ਫੋਰ ਸਮਬਡੀ ਟੂ ਬੀ ਅ ਟੋਪ ਇਕੋਨੋਮਿਸਟ ਇਹ ਗੱਲ ਰੀਅਲਾਈਜ਼ ਕਰਨ ਲਈ ਕਿ 100% ਤੋਂ ਵੱਧ ਜਦੋਂ ਕਦੇ ਵੀ ਕੋਈ ਟੈਰਿਫ ਲੱਗਦਾ ਤਾਂ ਬੇਸਿਕਲੀ ਉਹਦਾ ਮਤਲਬ ਇਹ ਆ ਕਿ ਉਹ ਜਿਹੜੀਆਂ ਚੀਜ਼ਾਂ ਨੇ ਉਹ ਇੰਨੀਆਂ ਅਨਅਫੋਰਡੇਬਲ ਹੋ ਜਾਣਗੀਆਂ ਕਿ ਕੋਈ ਖਰੀਦੇਗਾ ਹੀ ਨਹੀਂ। ਉਹ ਇੱਕ ਤਰੀਕੇ ਨਾਲ ਟ੍ਰੇਡ ਦੇ ਉੱਪਰ ਲੱਗੀ ਮੁਕੰਮਲ ਰੋਕ ਦੇ ਬਰਾਬਰ ਹੀ ਹੋਇਆ ਕਰਦਾ ਕਿ ਤੁਸੀਂ ਜਿਹੜੀ ਵੀ ਚੀਜ਼ ਵਰਤਦੇ ਪਏ ਹੋ, ਜੇ ਉਹ ਮੰਨ ਲਓ $100 ਵਾਲੀ ਚੀਜ਼ ਹੁਣ $225 ਦੀ ਹੋ ਗਈ ਰਾਤੋ ਰਾਤ ਆਲ ਆਫ ਅ ਸਡਨ, ਤਾਂ ਉਹਦਾ ਮਤਲਬ ਇਹੀ ਹੈ ਕਿ ਜਿਹੜੇ ਕਾਰੋਬਾਰ ਉਹਨਾਂ ਚੀਜ਼ਾਂ ਦੇ ਉੱਪਰ ਡਿਪੈਂਡ ਕਰਦੇ ਨੇ ਉਹ ਫਿਰ ਜਾਂ ਤਾਂ ਨਵੇਂ ਸਪਲਾਇਰ ਲੱਭਣਗੇ ਜਾਂ ਫਿਰ ਉਹ ਕਾਰੋਬਾਰ ਉਹਨਾਂ ਨੂੰ ਬੰਦ ਹੋਣਾ ਪੈਣਾ। ਜਿਹੜੇ ਕਸਟਮਰ ਉਹ ਚੀਜ਼ਾਂ ਖਰੀਦਦੇ ਸੀ ਉਹ ਚੀਜ਼ਾਂ ਨਹੀਂ ਖਰੀਦ ਸਕਣਗੇ। ਸੋ 125% ਟੈਰਿਫ ਦਾ ਮਤਲਬ ਤਾਂ ਇਹੀ ਹੈ ਵੀ ਡੀਫੈਕਟੋ ਟ੍ਰੇਡ ਦੇ ਵਿੱਚ ਬਿਲਕੁਲ ਪੂਰੀ ਤਰ੍ਹਾਂ ਰੋਕ ਹੀ ਲੱਗ ਗਈ ਆ। ਅਮਰੀਕਾ ਨੇ ਚਾਈਨੀਜ਼ ਗੁੱਡਸ 'ਤੇ ਲਾਇਆ 145% ਦਾ ਟੈਰਿਫ, ਸੋ ਇਹਦਾ ਵੀ ਮਤਲਬ ਉਸੇ ਤਰ੍ਹਾਂ ਹੀ ਦੇਖਿਆ ਜਾ ਸਕਦਾ। ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜਦੋਂ ਦੀ ਇਹ ਟ੍ਰੇਡ ਵਾਰ ਚੱਲੀ ਹੈ ਪਹਿਲੀ ਵਾਰੀ ਅੱਜ ਪਬਲਿਕਲੀ ਕੋਈ ਕਮੈਂਟਸ ਕੀਤੇ ਨੇ। ਐਕਚੁਲੀ ਸਪੇਨ ਦੇ ਰਾਸ਼ਟਰਪਤੀ ਪੈਡਰੋ ਸੈਂਚੇਜ਼ ਉਹ ਚਾਈਨਾ ਆਏ ਹੋਏ ਨੇ ਅਤੇ ਉਹਨਾਂ ਦੇ ਨਾਲ ਬੀਜਿੰਗ ਦੇ ਵਿੱਚ ਮੁਲਾਕਾਤ ਕਰ ਰਹੇ ਸੀ ਸ਼ੀ ਜਿਨਪਿੰਗ। ਉੱਥੇ ਉਹਨਾਂ ਨੇ ਇਹ ਗੱਲ ਆਖੀ ਹੈ ਸ਼ੀ ਜਿਨਪਿੰਗ ਨੇ, ਕਹਿੰਦੇ ਚਾਈਨਾ ਕਿਸੇ ਵੀ ਇਸ ਤਰ੍ਹਾਂ ਦੇ ਚੈਲੇਂਜ ਤੋਂ ਡਰਦਾ ਨਹੀਂ ਆ। ਉਹਨਾਂ ਨੇ ਬੇਸਿਕਲੀ ਇਸ ਗੱਲ ਨੂੰ ਕਿਹਾ ਵੀ ਜੇ ਅਮਰੀਕਾ ਨੂੰ ਇਹ ਲੱਗਦਾ, ਡੋਨਲਡ ਟਰੰਪ ਨੂੰ ਇਹ ਲੱਗਦਾ ਕਿ ਉਹ ਸਾਨੂੰ ਇੱਦਾਂ ਡਰਾ ਲੈਣਗੇ ਟੈਰਿਫ ਲਾ ਕੇ, ਅਸੀਂ ਡਰਨ ਵਾਲੇ ਨਹੀਂ ਹੈਗੇ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਸ਼ੀ ਜਿਨਪਿੰਗ ਨੇ ਯੂਰੋਪੀਅਨ ਯੂਨੀਅਨ ਨੂੰ ਇਹ ਗੱਲ ਕਹੀ ਆ ਕਿ ਅਮਰੀਕਾ ਵੱਲੋਂ ਲਗਾਏ ਗਏ ਟੈਰਿਫਸ ਨੂੰ ਰਿਜ਼ਿਸਟ ਕਰਨ ਦੇ ਲਈ ਯੂਰੋਪੀਅਨ ਯੂਨੀਅਨ ਚਾਈਨਾ ਦੇ ਨਾਲ ਸਾਥ ਦੇਵੇ, ਬਾਕੀ ਮੁਲਕ ਵੀ ਸਾਥ ਦੇਣ। ਜਦੋਂ ਨਾ ਟਰੰਪ ਨੇ ਪਿਛਲੇ ਹਫ਼ਤੇ ਉਹ ਰੋਜ਼ ਗਾਰਡਨ ਅਤੇ ਵਾਈਟ ਹਾਊਸ ਦੇ ਵਿੱਚ ਉਹ ਫੱਟਾ ਜਿਹਾ ਦਿਖਾ ਕੇ ਇੱਕ ਸਮਾਗਮ ਕੀਤਾ ਸੀ ਕਿ ਜੀ ਆਹ ਰੈਸੀਪ੍ਰੋਕਲ ਟੈਰਿਫਸ ਨੇ ਫਲਾਨੇ ਮੁਲਕ 'ਤੇ ਇੰਨੇ, ਫਲਾਨੇ ਮੁਲਕ 'ਤੇ ਇੰਨੇ, ਉਹ ਤੋਂ ਬਾਅਦ ਹੋਇਆ ਕੀ ਸੀ ਜਦੋਂ ਸਾਰਿਆਂ 'ਤੇ ਟੈਰਿਫ ਲੱਗੇ, ਚਲੋ ਕੈਨੇਡਾ ਨੂੰ ਉਸ ਲਿਸਟ ਤੋਂ ਬਾਹਰ ਕੱਢ ਰੱਖਿਆ ਹੋਇਆ ਸੀ, ਯੂਰੋਪੀਅਨ ਯੂਨੀਅਨ 'ਤੇ ਟੈਰਿਫ ਲਾਏ ਸੀ, ਬਾਕੀ ਸਾਰੇ ਪਾਸੇ ਟੈਰਿਫ ਲਾਏ ਸੀ। ਬਾਕੀ ਸਾਰੇ ਮੁਲਕ ਨਾ ਅੰਦਰ ਖਾਤੇ ਚਾਈਨਾ ਨਾਲ ਗੱਲਬਾਤ ਕਰਨੀ ਸ਼ੁਰੂ ਹੋ ਗਏ ਸੀ ਕਿਉਂਕਿ ਸਾਰਿਆਂ ਦੇ ਉੱਪਰ ਜਦੋਂ ਟੈਰਿਫ ਲੱਗਾ ਤਾਂ ਫਿਰ ਇੱਕ ਯੂਨਾਈਟਿਡ ਰਿਸਪੋਂਸ ਟਰੰਪ ਦੇ ਟੈਰਿਫਸ ਦੇ ਖਿਲਾਫ ਇਹ ਬਾਕੀ ਮੁਲਕ ਕੁਝ ਗੱਲਬਾਤ ਕਰਨੀ ਸ਼ੁਰੂ ਹੋਏ ਸੀ। ਫਿਰ ਕੀਤਾ ਕਿ ਟਰੰਪ ਨੇ ਜਦੋਂ ਪਰਸੋਂ 90 ਦਿਨਾਂ ਦਾ ਪੌਜ਼ ਐਲਾਨ ਦਿੱਤਾ, ਤੁਹਾਨੂੰ ਯਾਦ ਹੋਏਗਾ ਤੁਹਾਡੇ ਨਾਲ ਇਸ ਹਫ਼ਤੇ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਨੇ ਵੀ $23 billion ਦੇ ਅਮਰੀਕਨ ਗੁੱਡਸ ਦੇ ਉੱਪਰ ਟੈਰਿਫ ਲਗਾਉਣ ਸੰਬੰਧੀ ਇੱਕ ਜਿਹੜਾ ਮਤਾ ਸੀ ਉਹ ਪਾਸ ਕਰ ਲਿਆ ਸੀ। 27 ਮੁਲਕਾਂ ਦੇ ਬਲੋਕ ਨੇ, ਉਹਨਾਂ ਨੇ ਕਿਹਾ ਸੀ 15 April ਤੋਂ ਟੈਰਿਫ ਲੱਗੂ, $23 billion ਵਰਥ ਆਫ US ਗੁੱਡ ਜਿਹੜੇ ਕਿ ਯੂਰੋਪੀਅਨ ਯੂਨੀਅਨ ਨੂੰ ਭੇਜੇ ਜਾਂਦੇ ਨੇ ਉਹਨਾਂ 'ਤੇ ਟੈਰਿਫ ਲੱਗੂ। ਉਹਦੀ ਪਰਸੈਂਟੇਜ ਕਿੰਨੀ ਹੋਣੀ ਸੀ, ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਟੈਰਿਫ ਲੱਗਣਾ ਸੀ, ਉਹ ਡੀਟੇਲਸ ਅਜੇ ਆਉਣੀਆਂ ਸਨ, ਬਾਕੀ ਉਹ ਅਜੇ ਆਈਆਂ ਨਹੀਂ ਸੀ। ਟਰੰਪ ਨੇ ਟੈਰਿਫ ਪੌਜ਼ ਕਰਤਾ, ਉਹ ਤੋਂ ਬਾਅਦ ਯੂਰੋਪੀਅਨ ਯੂਨੀਅਨ ਨੇ ਐਲਾਨ ਕਰਤਾ ਕਿ ਠੀਕ ਹੈ ਜੀ ਅਸੀਂ ਵੀ 90 ਦਿਨਾਂ ਲਈ ਆਪਣਾ ਜਿਹੜਾ ਟੈਰਿਫ ਲਗਾਉਣਾ ਸੀ ਅਮਰੀਕਾ 'ਤੇ ਅਸੀਂ ਵੀ ਪੌਜ਼ ਕਰ ਦਿੰਦੇ ਹਾਂ। ਸੋ ਕੀਤਾ ਕਿ ਟਰੰਪ ਨੇ ਇੱਕ ਆਹ ਰਿਵਰਸਲ ਦੇ ਨਾਲ, ਇੱਕ ਆਹ ਯੂ ਟਰਨ ਦੇ ਨਾਲ ਕਿ ਚਾਈਨਾ ਨੂੰ ਦੁਬਾਰਾ ਤੋਂ ਆਈਸੋਲੇਟ ਕਰਤਾ। ਹੁਣ ਜੇ ਕੋਈ ਵੀ ਕੰਟਰੀ ਚਾਈਨਾ ਦੇ ਨਾਲ ਕੋਆਪਰੇਟ ਕਰਨ ਦੀ ਗੱਲ ਕਰਦੀ ਹੈ ਅਗਲੇ 90 ਦਿਨਾਂ ਦੇ ਵਿੱਚ ਤਾਂ ਟਰੰਪ ਹੋ ਸਕਦਾ ਉਹਨਾਂ ਦੇ ਉੱਪਰ ਟੈਰਿਫ ਠੋਕ ਦੇਣ। ਨੋਟ ਟੂ ਸੇ ਕਿ ਟੈਰਿਫ ਲਗਾਉਣ ਦਾ ਜਿਹੜਾ ਨੁਕਸਾਨ ਆ ਉਹ ਅਮਰੀਕਾ ਨੂੰ ਵੀ ਹੁੰਦਾ ਪਿਆ, ਅਮੈਰੀਕਨ ਡਾਲਰ ਦੀ ਜਿਹੜੀ ਵੈਲਿਊ ਆ ਉਹ ਇਸ ਕਦਰ ਹੁਣ ਡਿੱਗਦੀ ਪਈ ਆ ਕਿਉਂਕਿ ਅਮਰੀਕਨ ਡਾਲਰ ਜਾਂ ਅਮਰੀਕਨ ਟ੍ਰੈਜਰੀ ਬਿਲਸ ਜਿਨ੍ਹਾਂ ਨੂੰ ਡਾਵਾਂਡੋਲ ਫਾਈਨੈਂਸ਼ੀਅਲ ਹਾਲਾਤ ਦੇ ਵਿੱਚ ਜਨਰਲੀ ਸਪੀਕਿੰਗ ਇੱਕ ਸੇਫ ਇਨਵੈਸਟਮੈਂਟ ਮੰਨਿਆ ਜਾਂਦਾ, ਇੱਕ ਸੇਫ ਹੇਵਨ ਮੰਨਿਆ ਜਾਂਦਾ, ਹੁਣ ਉਹ ਸੇਫ ਰਿਹਾ ਨਹੀਂ। ਸੋ ਜੇ ਟਰੰਪ ਦਾ ਮਕਸਦ ਇਹ ਸੀ ਕਿ ਅਮਰੀਕਾ 'ਚ ਇਨਵੈਸਟਮੈਂਟ ਆਵੇ, ਅਜੇ ਤਾਂ ਅਮਰੀਕਨ ਡਾਲਰ ਦੀ ਅਤੇ ਅਮਰੀਕਨ ਜਿਹੜੀਆਂ ਬੌਂਡ ਯੀਲਡਸ ਦੀ ਸਥਿਤੀ ਆ ਉਹ ਸਾਜ਼ਗਾਰ ਨਹੀਂ ਆ, ਉਹ ਪੁੱਠੀ ਦਿਸ਼ਾ ਦੇ ਵਿੱਚ ਤੁਰਿਆ ਹੋਇਆ ਕੰਮ। ਪਰ ਜਦੋਂ ਸੋ ਕਮਿੰਗ ਬੈਕ ਟੂ ਦ ਪੁਆਇੰਟ ਦੈਟ ਆਈ ਵਾਜ਼ ਮੇਕਿੰਗ ਅਰਲੀਅਰ, ਜਦੋਂ ਟਰੰਪ ਨੇ 90 ਦਿਨਾਂ ਦਾ ਪੌਜ਼ ਕਰਤਾ ਅਤੇ ਬਾਕੀ ਕੰਟਰੀਜ਼ 'ਤੇ ਕਿਹਾ ਤੁਹਾਡੇ 'ਤੇ ਇਕੱਲਾ 10% ਟੈਰਿਫ, ਚਾਈਨਾ 'ਤੇ ਟੈਰਿਫ ਵਧਾ ਤਾ, ਆਹ ਲਓ, ਜਿਹੜੀਆਂ ਬਾਕੀ ਕੰਟਰੀਜ਼ ਚਾਈਨਾ ਦੇ ਨਾਲ ਗੱਲ ਕਰ ਰਹੀਆਂ ਸੀ ਉਹਨਾਂ ਨੇ ਦੁਬਾਰਾ ਵਿਦਰੋਅ ਜਿਹਾ ਕਰ ਲਿਆ, ਚਾਈਨਾ ਨੂੰ ਇੱਕ ਤਰ੍ਹਾਂ ਦੁਬਾਰਾ ਤੋਂ ਇੱਕ ਆਈਸੋਲੇਟ ਹੋ ਗਏ। ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਜਿਹੜੇ ਉਹਨਾਂ ਦੇ ਕੁਝ ਸਲਾਹਕਾਰ ਨੇ ਉਹਨਾਂ ਦਾ ਇਹ ਕਹਿਣਾ ਕਿ ਸ਼ੁਰੂ ਤੋਂ ਸਾਡਾ ਪਲਾਨ ਹੀ ਇਹ ਸੀ ਕਿ ਚਾਈਨਾ ਨੂੰ ਗਲੋਬਲ ਟ੍ਰੇਡ ਦੇ ਵਿੱਚੋਂ ਅਸੀਂ ਆਈਸੋਲੇਟ ਕਰ ਸਕੀਏ ਤਾਂ ਫਿਰ ਗੱਲ ਹੋਵੇ। ਹੁਣ ਇੱਥੇ ਇੱਕ ਈਗੋ ਦੀ ਲੜਾਈ ਵੀ ਬਣੀ ਹੋਈ ਆ। ਇੱਕ ਆ ਵਟਸਐਪ 'ਤੇ ਮੈਸੇਜ ਭੇਜਿਆ ਕਹਿੰਦੇ ਇਹ ਤਾਂ ਜਿਵੇਂ ਉਹ ਫਿਲਮ ਨਹੀਂ ਹੈਗੀ ਕਿਹੜੀ ਪੁਸ਼ਪਾ, ਉਹ ਕਹਿੰਦਾ ਮੈਂ ਝੁਕੇਗਾ ਨਹੀਂ, ਅਤੇ ਕਹਿੰਦੇ ਇਹ ਹੁਣ ਇਹ ਮੈਂ ਝੁਕੇਗਾ ਨਹੀਂ ਵਾਲੀ ਗੱਲ ਹੈ ਚਾਈਨਾ ਦੀ। ਚਾਈਨਾ ਨੇ ਰਿਪੀਟਿਡਲੀ ਇਹ ਗੱਲ ਕਹੀ ਆ ਜਦੋਂ ਦਾ ਟੈਰਿਫ ਅਤੇ ਟ੍ਰੇਡ ਵਾਰ ਦੀ ਸਾਰੀ ਸਥਿਤੀ ਬਣੀ ਹੋਈ ਆ ਕਿ ਭਾਈ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਗੱਲ ਇਹ ਡੋਨਲਡ ਟਰੰਪ ਵੀ ਕਹਿੰਦੇ ਨੇ, ਟਰੰਪ ਨੇ ਤਾਂ ਕੱਲ੍ਹ ਵੀ ਕਿਹਾ ਕਹਿੰਦੇ ਸ਼ੀ ਜਿਨਪਿੰਗ ਮੇਰਾ ਦੋਸਤ ਆ, ਕਹਿੰਦੇ ਪਰ ਡੀਲ ਹੋ ਜਾਣੀ, ਕਹਿੰਦੇ ਉਹ ਤਾਂ ਡੀਲ ਕਰਨ ਨੂੰ ਬੜੇ ਬਸ ਉਹ ਤਾਂ ਕਾਲੇ ਪਏ ਨੇ, ਟਰੰਪ ਕੱਲ੍ਹ ਇਹ ਕਹਿੰਦੇ ਨੇ। ਅੱਜ ਚਾਈਨਾ ਨੇ ਅਮਰੀਕਨ ਗੁੱਡਸ ਉੱਪਰ ਲੱਗਣ ਵਾਲਾ ਟੈਰਿਫ ਹੋਰ ਚੱਕਤਾ ਵਧਾ ਤਾ। ਹੁਣ ਹੋ ਕੀ ਰਿਹਾ ਕਿ ਦੋਵੇਂ ਜਾਣੇ ਅਲਟੀਮੇਟਲੀ ਤਾਂ ਗੱਲ ਕਿਸੇ ਡੀਲ ਕਰਕੇ ਹੀ ਨੇਪਰੇ ਚੜ੍ਹਨੀ ਆ। ਹਕੀਕਤ ਇਹ ਆ ਚਾਈਨਾ ਬਗੈਰ ਅਮਰੀਕਾ ਦਾ ਨਹੀਂ ਸਰਦਾ, ਅਤੇ ਅਮਰੀਕਾ ਅਤੇ ਬਾਕੀ ਦੀਆਂ ਕੰਟਰੀਜ਼ ਦੇ ਨਾਲ ਟ੍ਰੇਡ ਕਰੇ ਬਗੈਰ ਚਾਈਨਾ ਦਾ ਵੀ ਨਹੀਂ ਸਰਨਾ। ਚਾਈਨਾ ਸਪਲਾਇਰ ਤਾਂਹੀਓ ਹੈ ਜੇ ਖਰੀਦਦਾਰ ਨੇ, ਖਰੀਦਦਾਰ ਤਾਂਹੀਓ ਨੇ ਕਿਉਂਕਿ ਖਰੀਦਦਾਰਾਂ ਨੂੰ ਜ਼ਰੂਰਤ ਹੈ। ਸੋ ਜਿਹੜੀ ਚੇਨ ਆ ਕੋਈ ਕਿਸੇ 'ਤੇ ਅਹਿਸਾਨ ਨਹੀਂ ਕਰ ਰਿਹਾ, ਮੁੱਖ ਦੀ ਗੱਲ ਮਤਲਬ ਦੈਟਸ ਵਟ ਆਮ ਟ੍ਰਾਇੰਗ ਟੂ ਗੈਟ ਟੂ। ਕੋਈ ਇੱਦਾਂ ਨਹੀਂ ਹੈ ਵੀ ਕੋਈ ਇੱਕ ਮੁਲਕ ਦੂਜੇ 'ਤੇ ਬਹੁਤ ਦਿਆਨਤਦਾਰੀ ਦੇ ਨਾਲ ਅਤੇ ਤੁਸੀਂ ਬੜੇ ਅਹਿਸਾਨ ਕਰ ਰਹੇ ਹੋ ਜੀ ਜੇ ਅਮਰੀਕਾ ਚਾਈਨਾ ਤੋਂ ਇੰਨਾ ਸਮਾਨ ਖਰੀਦਦਾ, ਉਹ ਲੋੜ ਆ ਤਾਂ ਖਰੀਦਦੇ ਹੋ। ਅਤੇ ਚਾਈਨਾ ਵੀ ਇੱਕ ਲੈਵਲ ਤੱਕ ਹੀ, ਦੇਖੋ ਆਪਾਂ ਤੁਸੀਂ ਜਿਹੜਾ ਵੀ ਕੋਈ ਕਾਰੋਬਾਰ ਬਿਜ਼ਨਸ ਕਰਦੇ ਹੋ, ਜੇ ਤੁਹਾਡਾ ਕੋਈ ਗਾਹਕ ਤੁਹਾਨੂੰ ਬਹੁਤ ਜ਼ਿਆਦਾ ਔਖਾ ਹੋਣ ਲੱਗ ਜਾਵੇ ਅਤੇ ਸਾਰੇ ਗਾਹਕ ਇਕੱਠੇ ਔਖੇ ਹੋਣ ਲੱਗ ਜਾਣ, ਤੁਸੀਂ ਇੱਕ ਪੁਆਇੰਟ ਤੱਕ ਹੀ ਉਹਨਾਂ ਨੂੰ ਇਗਨੋਰ ਕਰ ਸਕਦੇ ਹੋ, ਫਿਰ ਕਿਤੇ ਨਾ ਕਿਤੇ ਕੋਈ ਕੰਪਰੋਮਾਈਜ਼ ਹੋਏਗਾ ਕਿਉਂਕਿ ਕੰਮ ਇੱਦਾਂ ਨਹੀਂ ਚੱਲਦੇ, ਅੜਕੇ ਨਹੀਂ ਕੰਮ ਚੱਲਦੇ, ਕੰਮ ਚੱਲਦੇ ਨੇ ਸਹਿਯੋਗ ਦੇ ਨਾਲ, ਇਕਨੋਮੀਜ਼ ਚੱਲਦੀਆਂ ਨੇ ਇੱਦਾਂ ਕੋਆਪਰੇਸ਼ਨ ਦੇ ਨਾਲ। ਯੈਸ, ਉਹਦੇ ਵਿੱਚ ਆਪੋ ਆਪਣੇ ਹਿੱਤਾਂ ਨੂੰ ਪ੍ਰੋਟੈਕਟ ਕਰਨਾ ਬੜਾ ਜ਼ਰੂਰੀ ਆ, ਪਰ ਹਿੱਤ ਪ੍ਰੋਟੈਕਟ ਕਰਨ ਦਾ ਇਹ ਤਰੀਕਾ ਨਹੀਂ ਆ ਜੋ ਡੋਨਲਡ ਟਰੰਪ ਲਾਗੂ ਕਰਨਾ ਚਾਹ ਰਹੇ ਨੇ ਜਾਂ ਲਾਗੂ ਕਰ ਬੈਠੇ ਨੇ। ਹੁਣ ਗੱਲ ਇੱਥੇ ਆ ਵੀ ਗੱਲ ਕਰ ਲੈਂਦੇ ਹਾਂ, ਦੋਨੋਂ ਧਿਰਾਂ ਤਿਆਰ ਨੇ। ਟਰੰਪ ਕਹਿੰਦੇ ਵੀ ਪਹਿਲ ਸ਼ੀ ਜਿਨਪਿੰਗ ਕਰਨ, ਉਹ ਆਉਣ ਮੇਰੇ ਕੋਲ। ਸ਼ੀ ਜਿਨਪਿੰਗ ਇਟ ਸੀਮਸ ਲਾਈਕ ਕਿ ਉਹ ਇਸ ਗੱਲ ਨੂੰ ਲੈ ਕੇ ਕੋਈ ਬਹੁਤੇ ਅਜੇ ਤਿਆਰ ਨਹੀਂ ਕਿ ਅਸੀਂ ਪਹਿਲ ਕਿਉਂ ਕਰੀਏ। ਸੋ ਹੁਣ ਅਮਰੀਕਾ ਵੱਲੋਂ ਚਾਈਨੀਜ਼ ਗੁੱਡਸ ਦੇ ਉੱਪਰ 145% ਦਾ ਟੈਰਿਫ, ਚਾਈਨਾ ਵੱਲੋਂ ਅਮਰੀਕਨ ਗੁੱਡਸ 'ਤੇ 125% ਦਾ ਟੈਰਿਫ ਲਗਾ ਦਿੱਤਾ ਗਿਆ ਹੈ। ਅਤੇ ਚਾਈਨਾ ਦਾ ਅਗੇਨ ਇਹ ਕਹਿਣਾ ਕਿ ਜੇ ਸਾਡੇ 'ਤੇ ਹੋਰ ਜ਼ਿਆਦਾ ਟੈਰਿਫ ਅਮਰੀਕਾ ਲਾਉਂਦਾ, ਵੀ ਡਬਲਯੂ 145 ਦਾ 150 ਕਰਤਾ, 200 ਕਰਤਾ, ਕਹਿੰਦੇ ਅਸੀਂ ਇਸ ਚੀਜ਼ ਦੇ ਵਿੱਚ ਅਸੀਂ ਹੁਣ ਇਹਨੂੰ ਇਗਨੋਰ ਕਰਨਾ, ਇੱਥੇ ਅਸੀਂ ਰਿਐਕਟ ਕਰਨਾ ਹੀ ਨਹੀਂ। ਉਹ ਗੱਲ ਹੋ ਗਈ ਨਾ ਜਿਵੇਂ ਕਿਸੇ ਵਿਅਕਤੀ ਨੂੰ ਸਜ਼ਾ ਮਿਲਦੀ ਆ, ਕਿਹਾ ਜਾਂਦਾ ਜੀ ਇਸ ਬੰਦੇ ਨੂੰ 800 ਸਾਲ ਦੀ ਸਜ਼ਾ ਦੇ ਦਿੱਤੀ, ਹੁੰਦਾ ਨਾ ਕਈ ਵਾਰੀ ਅਮਰੀਕਾ 'ਚ, ਕਈ ਵਾਰੀ ਇੱਦਾਂ ਦੀਆਂ ਸਜ਼ਾਵਾਂ ਹੁੰਦੀਆਂ। ਉਹ ਬੇਸਿਕਲੀ ਉਮਰ ਕੈਦ ਕਹਿਣ ਦੀ ਬਜਾਏ ਕਹਿੰਦੇ ਜੀ ਇਹਨੂੰ ਇੰਨੇ ਇਹਦੇ ਜੁਰਮ ਸੀਗੇ ਅਤੇ ਇਹਨੂੰ 400 ਸਾਲ ਦੀ ਸਜ਼ਾ ਹੋ ਗਈ। ਉਹ ਤਾਂ ਫਿਰ ਐਟ ਬਿਯੋਂਡ ਅ ਸਰਟਨ ਪੁਆਇੰਟ, ਉਹ ਭਾਵੇਂ 400 ਸਾਲ ਦੀ ਜੇਲ੍ਹ ਕਹਿ ਦਿਉ, ਭਾਵੇਂ 4000 ਸਾਲ ਦੀ ਜੇਲ੍ਹ ਕਹਿ ਦਿਉ, ਇਟ ਡਜ਼ ਨਾਟ ਰੀਅਲੀ ਮੇਕ ਮੱਚ ਆਫ ਅ ਡਿਫਰੈਂਸ। ਸੋ ਉਹੀ ਸਥਿਤੀ ਇੱਥੇ ਹੈ ਕਿ ਟੈਰਿਫਸ ਡੀ, ਜੇ 100% ਤੋਂ ਉੱਪਰ ਟੈਰਿਫ ਹੋ ਜਾਵੇ ਕਿਸੇ ਵੀ ਚੀਜ਼ ਦਾ, ਡੀਫੈਕਟੋ ਉਹਦਾ ਮਤਲਬ ਇਹ ਆ ਕਿ ਟ੍ਰੇਡ ਦੇ ਉੱਪਰ ਮੁਕੰਮਲ ਇੱਕ ਤਰ੍ਹਾਂ ਦੀ ਰੋਕ ਹੀ ਲੱਗ ਗਈ ਆ, ਕਿਉਂਕਿ ਉਹਨਾਂ ਚੀਜ਼ਾਂ ਦੀ ਜਿਹੜੀ ਡਿਮਾਂਡ ਆ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਆ, ਕਿਉਂਕਿ ਮਹਿੰਗਾ ਇੰਨਾ ਹੋ ਗਿਆ ਸਭ ਕੁਝ। ਇੱਕ ਗੱਲ ਨਾ ਬ੍ਰੇਕ ਤੋਂ ਪਹਿਲਾਂ ਮੈਂ ਹੋਰ ਸਾਂਝੀ ਕਰ ਲਵਾਂ, ਫਿਰ ਇਹਦੇ ਨਾਲ ਜੁੜਦੀ ਹੈ ਗੱਲ। ਜਦੋਂ ਟਰੰਪ ਨੇ ਪਰਸੋਂ ਟੈਰਿਫ ਦੇ ਉੱਪਰ ਪੌਜ਼ ਲਾਇਆ, ਯੂਟਰਨ ਮਾਰਿਆ, ਉਹ ਤੋਂ ਪਹਿਲਾਂ ਟਰੰਪ ਨੇ ਸਵੇਰੇ ਇੱਕ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ, ਇਟਸ ਅ ਗੁੱਡ ਟਾਈਮ ਟੂ ਬਾਏ, ਅਸੀਂ ਕੱਲ੍ਹ ਵੀ ਇਹਦੇ ਬਾਰੇ ਬਰੀਫਲੀ ਗੱਲ ਕੀਤੀ ਸੀ। ਫਿਰ ਉਸ ਤੋਂ 4 ਘੰਟੇ ਬਾਅਦ ਡੋਨਲਡ ਟਰੰਪ ਕਹਿ ਦਿੰਦੇ ਨੇ ਜੀ ਟੈਰਿਫ 'ਤੇ ਪੌਜ਼ ਆ 90 ਦਿਨਾਂ ਵਾਸਤੇ। ਆਹ ਸਾਰੀ ਗੱਲ ਹੈ ਨਾ ਵੀ ਚਾਈਨਾ 'ਤੇ ਟੈਰਿਫ ਵਧਾ ਰਹੇ ਹਾਂ, ਬਾਕੀਆਂ 'ਤੇ ਟੈਰਿਫ 90 ਦਿਨਾਂ ਵਾਸਤੇ ਰੋਕਤਾ, ਕਿਉਂਕਿ 70 ਤੋਂ ਵੀ ਵੱਧ ਮੁਲਕਾਂ ਦੇ ਜਿਹੜੇ ਨੁਮਾਇੰਦੇ ਨੇ, ਸਰਕਾਰਾਂ ਨੇ, ਉਹ ਸਾਨੂੰ ਕਾਲ ਕਰ ਰਹੀਆਂ ਨੇ, ਉਹ ਡੀਲ ਕਰਨਾ ਚਾਹੁੰਦੀਆਂ ਨੇ ਵੀ 90 ਦਿਨਾਂ 'ਚ ਡੀਲ ਕਰਦੇ ਹਾਂ ਅਤੇ ਫਿਰ ਚੱਲਦੇ ਹਾਂ ਅੱਗੇ। ਜਦੋਂ ਟਰੰਪ ਨੇ ਉਹ ਪੌਜ਼ ਕੀਤਾ, ਸਟਾਕ ਮਾਰਕੀਟ ਇੱਕਦਮ ਚੜ੍ਹ ਗਈ ਸੀ, ਅਤੇ ਹਾਲਾਂਕਿ ਸਟਾਕ ਮਾਰਕੀਟ 'ਚ ਜਿੰਨੀ ਗਿਰਾਵਟ ਪਿਛਲੇ ਦਿਨਾਂ ਤੋਂ ਆਈ ਸੀ ਉਹ ਪੂਰਾ ਦਾ ਪੂਰਾ ਲੋਸ 'ਤੇ ਨਹੀਂ ਸੀ ਮੇਕਅਪ ਹੋ ਸਕਿਆ, ਪਰ ਸਟਾਕ ਮਾਰਕੀਟ ਦੇ ਵਿੱਚ ਇੱਕਦਮ ਉਛਾਲ ਵੇਖਿਆ ਗਿਆ। ਉਹ ਤੋਂ ਬਾਅਦ ਫਿਰ ਟਰੰਪ ਨੇ ਇਹ ਕਹਿਤਾ, ਦੇਖੋ ਜੀ ਅਜੇ 90 ਦਿਨਾਂ ਤੋਂ ਬਾਅਦ ਜਿਹੜੀ ਟੈਰਿਫ ਵਾਲੀ ਸਿਚੁਏਸ਼ਨ ਆ ਵੀ ਜਿਹੜਾ ਟਰਾਂਜ਼ੀਸ਼ਨ ਪੀਰੀਅਡ ਆ ਥੋੜ੍ਹਾ ਔਖਾ ਹੋ ਸਕਦਾ, ਵੀ ਹੋ ਸਕਦਾ 90 ਦਿਨਾਂ ਤੋਂ ਬਾਅਦ ਟੈਰਿਫ ਫਿਰ ਮੁੜੇ ਆਉਣ। ਹੁਣ ਹੋਇਆ ਕਿ ਇਹਦੇ ਵਿੱਚ ਕਿ ਸਟਾਕ ਮਾਰਕੀਟ ਜਦੋਂ ਇੱਕਦਮ ਚੜ੍ਹੀ ਸੀ ਅਤੇ ਉਸ ਤੋਂ 4 ਘੰਟੇ ਪਹਿਲਾਂ ਟਰੰਪ ਦਾ ਸੋਸ਼ਲ ਮੀਡੀਆ 'ਤੇ ਇਹ ਲਿਖਣਾ ਇਟਸ ਅ ਗੁੱਡ ਟਾਈਮ ਟੂ ਬਾਏ, ਕਈਆਂ ਨੂੰ ਇਸ ਚੀਜ਼ ਵੱਲੋਂ ਇੰਝ ਵੇਖਿਆ ਜਾ ਰਿਹਾ ਕਿ ਇਹ ਪੰਪ ਐਂਡ ਡੰਪ ਵਾਲੀ ਗੱਲ ਆ, ਆਪਾਂ ਕੱਲ੍ਹ ਉਹ ਗੱਲ ਕੀਤੀ ਸੀ। ਇੱਕ ਹੋਰ ਹੁਣ ਵੀਡੀਓ ਸਰਫੇਸ ਹੋਈ ਆ ਜਿਹਦੇ ਵਿੱਚ ਓਵਲ ਆਫਿਸ ਦੇ ਵਿੱਚ ਡੋਨਲਡ ਟਰੰਪ ਆਪਣੇ ਕੁਝ ਸਮਰਥਕਾਂ ਦੇ ਨਾਲ ਖੜ੍ਹੇ ਨੇ, ਉੱਥੇ ਕੁਝ ਬਿਲੀਅਨੇਅਰ ਵਿਅਕਤੀ ਨੇ ਉਹਨਾਂ ਦੇ ਨਾਲ ਲਾਈਕ ਚਾਰਲਸ ਸ਼ਵਾਬ ਐਂਡ ਸਮ ਆਫ ਦੀ ਅਦਰਸ, ਅਤੇ ਟਰੰਪ ਉਹਨਾਂ ਵੱਲ ਇਸ਼ਾਰਾ ਕਰਕੇ ਕਹਿ ਰਹੇ ਨੇ ਹੀ ਮੇਡ $2 billion ਇਨ ਟ੍ਰੇਡਿੰਗ, ਅਤੇ ਦੂਜਾ ਬੰਦੇ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਹੀ ਮੇਡ $900 million। ਸੋ ਇਹਦੇ ਨਾਲ ਸਵਾਲ ਇਹ ਉੱਠ ਗਿਆ ਕਿ ਕੀ ਇਹ ਇਨਸਾਈਡਰ ਟ੍ਰੇਡਿੰਗ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਸਵਾਲ ਇਹ ਵੀ ਆ ਕਿ ਜਦੋਂ ਇਸ ਤਰ੍ਹਾਂ ਦੀ, ਕਿਉਂਕਿ ਡੋਨਲਡ ਟਰੰਪ ਕੋਲ ਹੁਣ ਇੱਕ ਕੰਟਰੋਲ ਕੀ ਆ ਗਿਆ ਕਿ ਇੱਕ ਟਵੀਟ, ਇੱਕ ਬਿਆਨ, ਇੱਕ ਹੀ ਕਹੀ ਗੱਲ ਉਹ ਮਾਰਕੀਟਸ ਨੂੰ ਪੂਰਾ ਉਥਲ ਪੁਥਲ ਕਰ ਦਿੰਦੀ ਆ। ਟਰੰਪ ਨੂੰ ਤਾਂ ਇਹ ਪਤਾ ਵੀ ਉਹਨਾਂ ਨੇ ਕਦੋਂ ਕਿਹੜੀ ਗੱਲ ਕਹਿਣੀ ਆ, ਵਨ ਵੁੱਡ ਪ੍ਰਜ਼ਿਊਮ, ਵੈਸੇ ਇਹ ਵੀ ਕੋਈ ਪੱਕੀ ਗੱਲ ਨਹੀਂ ਕਿਉਂਕਿ ਕਦੀ ਵੀ ਕੁਛ ਵੀ ਕਹਿ ਦਿੰਦੇ ਨੇ, ਪਰ ਕੀ ਇਹਦੇ ਨਾਲ ਟਰੰਪ ਦੇ ਪਰਿਵਾਰਕ ਮੈਂਬਰ, ਟਰੰਪ ਖੁਦ, ਟਰੰਪ ਦੇ ਇਨਰ ਸਰਕਲ ਦੇ ਮੈਂਬਰ, ਇਹ ਕੋਈ ਇਨਸਾਈਡਰ ਟ੍ਰੇਡਿੰਗ ਤਾਂ ਨਹੀਂ ਇਹਦੇ ਵਿੱਚ ਹੋ ਰਹੀ ਕਿ ਆਪ ਉਹ ਪੈਸੇ ਕਮਾ ਰਹੇ ਨੇ ਪੂਰੇ ਮੁਲਕ ਦੀ, ਪੂਰੇ ਦੁਨੀਆ ਦੀ ਇਕਾਨਮੀ ਨੂੰ ਛਿੱਕੇ ਟੰਗ ਕੇ? ਹੁਣ ਜਿਹੜੇ ਕਈ ਡੈਮੋਕ੍ਰੈਟ ਸੈਨੇਟਰਸ ਨੇ ਅਤੇ ਕਈ ਜਿਹੜੇ ਡੈਮੋਕ੍ਰੈਟ ਰੈਪ੍ਰਜੈਂਟੇਟਿਵਸ ਨੇ, ਉਹਨਾਂ ਦਾ ਇਹ ਕਹਿਣਾ ਕਿ ਇਹਦੇ ਬਾਰੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਅੱਛਾ, ਸਰਕਾਰ ਦਾ ਇਹ ਕਹਿਣਾ, ਰਿਪਬਲਿਕਨ ਦਾ, ਕਹਿੰਦੇ ਸਰਕਾਰ ਤਾਂ ਹਮੇਸ਼ਾ ਹੀ ਕਹਿੰਦੀ ਆ, ਟਰੰਪ ਤਾਂ ਹਮੇਸ਼ਾ ਹੀ ਕਹਿੰਦੇ ਨੇ ਇਟਸ ਅ ਗੁੱਡ ਟਾਈਮ ਟੂ ਬਾਏ, ਇਟਸ ਅ ਗੁੱਡ ਟਾਈਮ ਟੂ ਸੈਲ। ਸੋ ਇੱਦਾਂ ਦੇ ਵੀ ਸੰਕੇਤ ਇਸ ਚੀਜ਼ 'ਚੋਂ ਨਿਕਲਦੇ ਪਏ ਨੇ ਕਿ ਕਿਉਂਕਿ ਟਰੰਪ ਦੇ ਇੱਕ ਬਿਆਨ ਦੇ ਨਾਲ, ਇੱਕ ਗੱਲ ਦੇ ਨਾਲ ਪੂਰੀ ਦੀ ਪੂਰੀ ਮਾਰਕੀਟ ਇੱਦਾਂ ਉਥਲ ਪੁਥਲ ਹੋ ਜਾਂਦੀ ਆ, ਅਤੇ ਜਿਹੜੀ ਇਹ ਮੈਨੀਪੂਲੇਸ਼ਨ ਆ ਉਹ ਕਿਹੜੇ ਪੱਧਰ ਦੀ ਇਸ ਦੇ ਵਿੱਚ ਹੋ ਰਹੀ ਹੋ ਸਕਦੀ ਆ। ਟਰਾਂਸਲਿੰਕ ਵਾਲੇ ਪਿਛਲੇ ਕੁਝ ਸਮੇਂ ਤੋਂ ਇਸ ਗੱਲ ਦੀ ਦੁਹਾਈ ਪਾਉਂਦੇ ਆ ਰਹੇ ਨੇ ਕਿ 2026 ਤੋਂ ਉਹਨਾਂ ਕੋਲ ਸਾਲਾਨਾ ਓਪਰੇਟਿੰਗ ਫੰਡਿੰਗ ਦੇ ਵਿੱਚ $600 million ਦਾ ਸ਼ਾਰਟਫਾਲ ਹੋਏਗਾ। ਇਹ ਪਿਛਲੇ ਕਾਫੀ ਸਮੇਂ ਤੋਂ ਇਹ ਗੱਲਬਾਤ ਗਾਹੇ ਬਗਾਹੇ ਸੁਰਖੀਆਂ ਦੇ ਵਿੱਚ ਆਉਂਦੀ ਰਹਿੰਦੀ ਹੈ। ਅਸੀਂ ਵੀ ਬੜੀ ਡੀਟੇਲ 'ਚ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਈ ਆ ਕਿ 2026 ਤੋਂ ਬਾਅਦ ਜਿਹੜਾ ਕੋਈ ਸਸਟੇਨ ਫੰਡਿੰਗ ਮਾਡਲ ਟਰਾਂਸਲਿੰਕ ਕੋਲ ਨਹੀਂ ਹੈ ਅਜਿਹਾ ਜਿਹੜਾ ਕਿ ਇਸ $600 million ਦੇ ਸਾਲਾਨਾ ਓਪਰੇਟਿੰਗ ਸ਼ਾਰਟਫਾਲ ਨੂੰ ਐਡਰੈਸ ਕਰ ਸਕੇ। ਅਤੇ ਉਹ ਤੋਂ ਉਹਦੇ ਕਰਕੇ ਟਰਾਂਸਲਿੰਕ ਦਾ ਇਹ ਕਹਿਣਾ ਸੀ ਕਿ ਜੇ ਸਾਨੂੰ ਪੈਸੇ ਨਾ ਅਵੇਲੇਬਲ ਹੋ ਸਕੇ ਤਾਂ ਫਿਰ ਇਹ ਗੱਲ ਭੁੱਲ ਜਾਓ ਵੀ ਬੱਸਾਂ ਦੀ ਸਰਵਿਸ ਦੇ ਵਿੱਚ ਜਾਂ ਸੀ ਬੱਸ ਦੀ ਸਰਵਿਸ ਦੇ ਵਿੱਚ ਕੋਈ ਵਾਧਾ ਹੋ ਜਾਵੇ। ਸਕਾਈ ਟ੍ਰੇਨ ਤਾਂ ਹੁਣ ਵੈਸੇ ਹੀ ਕਹਿੰਦੇ ਨੇ ਜੀ ਨਵੀਆਂ ਸਕਾਈ ਟ੍ਰੇਨ, ਆਹ ਚਲੋ ਸਰੀ ਲੈਂਗਲੀ ਵਾਲੀ ਬਣਦੀ ਪਈ ਆ, ਵੀ ਇਸ ਤੋਂ ਇਲਾਵਾ ਹੋਰ ਤਾਂ ਸਾਡੇ ਕੋਲ ਕੋਈ ਹੈ ਹੀ ਨਹੀਂ ਗੁੰਜਾਇਸ਼ ਵੀ ਅਸੀਂ ਕੁਝ ਬਣਾ ਸਕੀਏ। ਉਹ ਤਾਂ ਵੈਸੇ ਵੀ ਕੈਪੀਟਲ ਫੰਡਿੰਗ ਵਾਲੇ ਪਾਸੇ ਦੀ ਗੱਲ ਹੁੰਦੀ ਆ ਨਾ, ਵੀ ਜਿਹੜਾ ਕੋਈ ਨਵਾਂ ਪ੍ਰੋਜੈਕਟ ਲਾਉਣਾ। ਆ $600 million ਸਾਲਾਨਾ ਤਾਂ ਅਸੀਂ ਵੀ ਜਿਹੜਾ ਐਗਜਿਸਟਿੰਗ ਸਿਸਟਮ ਆ ਇਹਨੂੰ ਵੀ ਚੱਲਦਾ ਰੱਖਣ ਲਈ ਸਾਡੇ ਕੋਲ ਜਿਹੜੇ ਪੈਸੇ ਜਿੰਨੇ ਚਾਹੀਦੇ ਨੇ 2026 ਤੋਂ, ਉੱਤੋਂ ਵੀ $600 million ਸਾਡੇ ਕੋਲ ਉਹ ਵੀ ਘਾਟਾ ਪਿਆ ਕਰਨਾ। ਸੋ ਉਹ ਫੰਡਿੰਗ ਕਿੱਥੋਂ ਲਿਆਈਏ ਤਾਂ ਕਿ ਸਿਸਟਮ ਐਟਲੀਸਟ ਚੱਲਦਾ ਰਹਿ ਸਕੇ? ਅਤੇ ਜੇ ਪੈਸੇ ਨਹੀਂ ਮਿਲਦੇ ਫਿਰ ਸਾਡੇ ਕੋਲੋਂ ਨਾ ਸਰਵਿਸਿਜ਼ ਦੇ ਵਿੱਚ ਵਾਧਾ ਕੀਤਾ ਜਾਣਾ, ਸਗੋਂ ਸਰਵਿਸਿਜ਼ ਦੇ ਵਿੱਚ ਕਟੌਤੀਆਂ ਹੋਣਗੀਆਂ। ਸੋ ਹੁਣ ਟਰਾਂਸਲਿੰਕ ਦੀ ਇੱਕ ਨਵੀਂ ਫੰਡਿੰਗ ਮਾਡਲ ਸੁਝਾਇਆ ਗਿਆ ਜਿਹਦੇ ਵਿੱਚ ਸੂਬਾ ਸਰਕਾਰ ਨੇ ਅਗਲੇ 3 ਸਾਲਾਂ ਦੇ ਵਿੱਚ, BC ਗਵਰਨਮੈਂਟ ਨੇ $312 million ਦੀ ਫੰਡਿੰਗ ਕਮਿਟ ਕੀਤੀ ਆ। ਬਾਕੀ ਦੇ ਪੈਸੇ ਟਰਾਂਸਲਿੰਕ ਨੇ ਕਿੱਥੋਂ ਲੈ ਕੇ ਆਉਣੇ ਨੇ? ਫੇਅਰ ਇਨਕਰੀਜ਼ ਜਿਹੜੇ ਭਾੜੇ ਨੇ ਜਿਨ੍ਹਾਂ ਦੇ ਵਿੱਚ ਹਜੇ ਵੀ ਥੋੜ੍ਹਾ ਜਿਹਾ ਵਾਧਾ ਹੋਇਆ ਸੀ, July 2026 ਦੇ ਵਿੱਚ ਉਹਨਾਂ 'ਚ 5% ਇਨਕਰੀਜ਼ ਹੋਏਗਾ। ਫਿਰ 2027 ਅਤੇ 2028 ਦੇ ਵਿੱਚ 2% ਦਾ ਵਾਧਾ ਹੋਏਗਾ। ਜਿਹੜੀ ਇਹ ਯੋਜਨਾ ਹੈਗੀ ਆ ਇਹ ਹਜੇ 3 ਸਾਲਾਂ ਦੀ ਯੋਜਨਾ ਕਿ ਜਿਹੜਾ $600 million ਦਾ ਸਾਲਾਨਾ ਓਪਰੇਟਿੰਗ ਡੈਫਿਸਿਟ ਆ ਇਸ ਯੋਜਨਾ ਦੇ ਨਾਲ ਐਟਲੀਸਟ ਉਹ ਅਗਲੇ 3 ਸਾਲ ਤੱਕ ਟਾਲਿਆ ਜਾ ਸਕੇਗਾ। 2028 ਤੋਂ ਬਾਅਦ ਸਥਿਤੀ ਫਿਰ ਉਹੀ ਬਣ ਜਾਣੀ ਆ। ਪਤਾ ਵੈਸੇ ਭਰੋਸਾ ਕੋਈ ਨਹੀਂ, ਉੱਥੋਂ ਪਹਿਲਾਂ ਹੀ ਬਣ ਜਾਵੇ, ਆ ਸਾਰਾ ਕੁਝ ਕਰਨ ਤੋਂ ਬਾਅਦ ਵੀ ਹੋ ਜਾਵੇ ਜੀ ਫਲਾਨੀ ਥਾਂ 'ਤੇ ਖਰਚਾ ਵੱਧ ਗਿਆ ਇਸ ਕਰਕੇ ਪੈਸੇ ਸਾਡੇ ਕੋਲ ਹੋਰ ਘੱਟ ਨੇ। ਸੋ ਫੇਅਰ ਇਨਕਰੀਜ਼ 5% ਹੋਣਗੇ ਅਗਲੇ ਸਾਲ ਜੁਲਾਈ ਦੇ ਵਿੱਚ, ਫਿਰ 2027 ਦੇ ਵਿੱਚ 2% ਪਹਾੜਿਆਂ ਦੇ ਵਿੱਚ ਹੋਰ ਵਾਧਾ, 2028 ਦੇ ਵਿੱਚ ਅਨਦਰ 2%। ਫਿਰ ਜਿਹੜੀ ਵੈਨਕੂਵਰ ਏਅਰਪੋਰਟ ਸਰਚਾਰਜ ਫੀ ਹੈ ਉਹਦੇ ਵਿੱਚ $1.5 ਦਾ ਵਾਧਾ ਕੀਤਾ ਜਾਏਗਾ। ਪ੍ਰੋਪਰਟੀ ਟੈਕਸ 2025 ਦੇ ਜਿਹੜੇ ਹੋਣਗੇ ਉਹਨਾਂ ਦੇ ਵਿੱਚ 0.5% ਦਾ ਵਾਧਾ ਕੀਤਾ ਜਾਣਾ, ਜੋ ਕਿ ਹੋਏਗਾ ਅਬਾਊਟ $20 ਪਰ ਹਾਊਸ ਹੋਲਡ ਪਰ ਈਅਰ। ਹੁਣ ਤੁਸੀਂ ਦੇਖੋ, ਕੱਲ੍ਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਜਿਹੜਾ ਆਪਣਾ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਆ, 21 ਵੱਖੋ ਵੱਖਰੀਆਂ ਮਿਊਨਿਸਪੈਲਿਟੀਜ਼ ਅਤੇ ਇੱਕ ਇਲੈਕਟੋਰਲ ਡਿਸਟ੍ਰਿਕਟ ਅਤੇ ਇੱਕ ਫਸਟ ਨੇਸ਼ਨ ਦਾ ਇੱਕ ਜਿਹੜਾ ਸਾਂਝਾ ਗਰੁੱਪ ਮੈਟਰੋ ਵੈਨਕੂਵਰ, ਜਿਹਦੇ ਕਿ ਵੱਡੇ ਵੱਡੇ ਮੋਟੇ ਬੇਲੋੜੇ ਖਰਚੇ ਪਿਛਲੇ ਸਮੇਂ ਦੌਰਾਨ ਕਾਫੀ ਫੋਕਸ ਦੇ ਵਿੱਚ ਰਹੇ ਨੇ, ਐਂਡ ਫੋਰ ਦ ਗੁੱਡ, ਫੋਰ ਦ ਰਾਈਟ ਰੀਜ਼ਨਸ ਟੂ, ਕਿ ਜਿਹੜੀ ਉਹ 4 ਘੰਟੇ ਦੀ ਮੀਟਿੰਗ ਕਰਦੇ ਉਹਦੇ 500 ਸਮਥਿੰਗ ਡਾਲਰ ਮਿਲਦੇ, ਮੀਟਿੰਗ ਦਾ 1 ਮਿੰਟ ਵੀ ਹੋਰ ਵੱਧ ਗਿਆ ਉਹ ਫਿਰ $1,000 ਤੋਂ ਉੱਪਰ ਪੇ ਆਊਟ ਹੋ ਜਾਂਦਾ। ਕਿੰਨੀਆਂ ਕਮੇਟੀਆਂ ਬਣਾਈਆਂ, ਵੀ ਬੇਸਿਕਲੀ ਪੈਸਾ ਬਹੁਤ ਉਹਦੇ ਵਿੱਚ ਜ਼ਾਇਆ ਕੀਤਾ ਜਾ ਰਿਹਾ ਸੀ। ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੇ ਉੱਪਰ ਇਹ ਗੱਲ ਦਾ ਦਬਾਅ ਪਿਆ ਸੀ ਵੀ ਰਿਵਿਊ ਕਰੋ ਕੋਸਟ ਦਾ, ਪੈਸੇ ਬਚਾਓ। ਕੱਲ੍ਹ ਤੁਹਾਡੇ ਨਾਲ ਗੱਲ ਇਹ ਸਾਂਝੀ ਕੀਤੀ ਸੀ ਵੀ ਉਹਨਾਂ ਨੇ 5 ਸਾਲਾਂ ਦੇ ਵਿੱਚ ਕਿਹਾ ਵੀ ਅਸੀਂ $300 million ਦਾ ਓਪਰੇਟਿੰਗ ਕੱਟ ਕਰਾਂਗੇ, $1.1 billion ਦਾ ਇਨਫਰਾਸਟ੍ਰਕਚਰ ਦੇ ਜਿਹੜੇ ਆਪਣੇ ਕੁਝ ਕੋਸਟਸ ਨੇ ਉਹ ਡਿਫਰ ਕਰਾਂਗੇ, ਹੈ ਨਾ, ਵੀ ਉਹ ਪੈਸੇ ਜਿਹੜੇ ਕੋਈ ਪ੍ਰੋਜੈਕਟ ਕਰਨੇ ਸੀ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਇੰਤਜ਼ਾਰ ਕਰਕੇ ਡਿਫਰ ਕਰ ਦਾਂਗੇ, ਟਾਲ ਦਿਆਂਗੇ। ਹੁਣ ਤੁਸੀਂ ਸੋਚੋਗੇ ਵੀ ਟਰਾਂਸਲਿੰਕ ਨਾਲ ਇਹ ਗੱਲ ਕਿਵੇਂ ਜੁੜਦੀ ਆ? ਇੱਦਾਂ ਜੁੜਦੀ ਆ ਕਿ ਜਿਹੜਾ ਮੈਟਰੋ ਵੈਨਕੂਵਰ ਨੇ ਆਪਣੇ ਓਪਰੇਟਿੰਗ ਬਜਟ ਦੇ ਵਿੱਚ ਅਤੇ ਜਿਹੜਾ ਇਹ ਇਨਫਰਾਸਟ੍ਰਕਚਰ ਦਾ ਬਜਟ ਕੋਸਟ ਕੱਟ ਕਰਨ ਦੀ ਪਰਸੋਂ ਅਨਾਊਂਸਮੈਂਟ ਕੀਤੀ ਸੀ, ਉਹਦੇ ਨਾਲ ਐਵਰੇਜ ਹਾਊਸ ਹੋਲਡ ਨੂੰ $24 ਬਚਣੇ ਨੇ ਸਾਲ ਦੇ 2026 ਦੇ ਵਿੱਚ। ਸੋ $24 ਉੱਧਰ ਸਾਲ ਦੇ ਬਚਣੇ ਸੀ ਅਗਲੇ ਸਾਲ ਤੋਂ, ਪਰ ਜਿਹੜੀ ਇਹ ਟਰਾਂਸਲਿੰਕ ਵਾਲੀ ਯੋਜਨਾ 'ਚ 0.5% ਦਾ ਪ੍ਰੋਪਰਟੀ ਟੈਕਸ ਦਾ ਵਾਧਾ ਹੈ, ਉਹਦੇ ਨਾਲ ਤੁਹਾਨੂੰ ਇਸੇ ਸਾਲ ਤੋਂ $20 ਐਕਸਟਰਾ ਪੇ ਕਰਨੇ ਪੈ ਜਾਣਗੇ। $24 ਬਚਣੇ ਨੇ ਮੈਟਰੋ ਵੈਨਕੂਵਰ ਦੀ ਸੇਵਿੰਗ ਕਰਕੇ ਅਗਲੇ ਸਾਲ, ਇਹ ਪੂਰੇ ਸਾਲ ਦਾ $24 ਹੈ, ਮਹੀਨੇ ਦਾ ਨਹੀਂ। ਅਤੇ ਜਿਹੜੇ ਐਕਸਟਰਾ ਪੇ ਕਰਨੇ ਪੈਣੇ ਆ ਟਰਾਂਸਲਿੰਕ ਵਾਸਤੇ, ਉਹ ਹੁਣ $20 ਇਸੇ ਸਾਲ ਤੋਂ ਪੇ ਕਰਨੇ ਪੈ ਜਾਣਗੇ, ਇਹ ਵੀ ਪੂਰੇ ਸਾਲ ਦਾ $20 ਹੀ ਆ ਪ੍ਰੋਪਰਟੀ ਟੈਕਸ ਦੇ ਵਿੱਚ। ਅੱਛਾ, ਇਹਦਾ ਬੈਨੀਫਿਟ ਕੀ ਹੋਏਗਾ? ਚਲੋ, ਇੱਕ ਤਾਂ ਜਿਹੜਾ ਸ਼ਾਰਟਫਾਲ ਆ ਓਪਰੇਟਿੰਗ ਫੰਡਿੰਗ ਦੇ ਵਿੱਚ ਉਹ ਐਡਰੈਸ ਹੋਣਾ, ਪਰ ਇਹਦਾ ਸਰਵਿਸਿਜ਼ ਦੇ ਵਿੱਚ ਕੀ ਅਸਰ ਦੇਖਣ ਨੂੰ ਮਿਲੇਗਾ? ਟਰਾਂਸਲਿੰਕ ਦਾ ਇਹ ਕਹਿਣਾ ਵੀ ਇਹਦੇ ਨਾਲ 50 ਰੂਟਸ ਦੇ ਉੱਪਰ ਬੱਸ ਸਰਵਿਸ ਦੇ ਵਿੱਚ ਵਾਧਾ ਹੋ ਸਕੇਗਾ, 40 ਨਵੇਂ ਜਾਂ ਨਵੇਂ ਰੂਟ ਸ਼ੁਰੂ ਕੀਤੇ ਜਾਣਗੇ, ਜਾਂ ਫਿਰ ਰੂਟਸ ਦੇ ਵਿੱਚ ਇੰਪਰੂਵਮੈਂਟ ਹੋਣੀ ਆ। ਇੱਕ ਜਿਹੜਾ ਨਵਾਂ ਰੂਟ ਸਰੀ ਦੇ ਵਿੱਚ 68 Avenue 'ਤੇ ਬੱਸ ਚਲਾਉਣ ਦਾ ਹੈ, ਇੱਕ ਕਿੰਗ ਜਾਰਜ ਬੁਲਵਾਰਡ ਵਾਲਾ ਰੂਟ ਹੈ, ਫਿਰ ਜਿਹੜੀ ਆਹ ਰੈਪਿਡ ਬੱਸ ਹੈਗੀ ਆ ਨੌਰਥ ਸ਼ੋਰ ਤੋਂ ਮੈਟਰੋ ਟਾਊਨ ਤੱਕ, ਉਹਨੂੰ 2027 ਤੱਕ ਐਕਸਪੈਂਡ ਕੀਤਾ ਜਾ ਸਕੇਗਾ। ਅਤੇ ਜਿਹੜਾ ਇਹ ਫੰਡ ਹੈਗਾ, ਜਿਹੜੇ ਬੇਸਿਕਲੀ ਹੁਣ ਆਹ ਵਾਧੇ ਕੀਤੇ ਗਏ ਨੇ ਤਾਂ ਕਿ ਫੰਡਿੰਗ ਜੁਟਾਈ ਜਾ ਸਕੇ, ਇਸ ਦੇ ਨਾਲ 3 ਬੱਸ ਰੈਪਿਡ ਟ੍ਰਾਂਜ਼ਿਟ ਕੋਰੀਡੋਰਸ ਦੇ ਡਿਜ਼ਾਈਨ ਵਾਸਤੇ ਵੀ ਪੈਸੇ ਮੁਹੱਈਆ ਕਰਾਏ ਜਾ ਸਕਣਗੇ। ਉਹ 3 ਕਿਹੜੇ ਕਿਹੜੇ ਕੋਰੀਡੋਰਸ ਨੇ? ਨੌਰਥ ਸ਼ੋਰ ਮੈਟਰੋ ਟਾਊਨ, ਕਿੰਗ ਜਾਰਜ ਬੁਲਵਾਰਡ ਜਿਹੜੀ ਇੱਥੇ ਬੱਸ ਰੈਪਿਡ ਬਣਾਉਣੀ ਹੈ ਸਾਊਥ ਸਰੀ ਤੱਕ ਜਾਣ ਵਾਲੀ, ਅਤੇ ਲੈਂਗਲੀ ਅਤੇ ਹੈਨੀ ਪਲੇਸ। ਸੋ ਇਹ ਵਾਲਿਆਂ ਦਾ ਜਿਹੜਾ ਡਿਜ਼ਾਈਨ ਆ ਉਹ ਵੀ ਇਸ ਫੰਡਿੰਗ ਰਾਊਂਡ ਦੇ ਵਿੱਚੋਂ ਪੈਸੇ ਉਹਦੇ ਵਾਸਤੇ ਵੀ ਨਿਕਲੇ ਆਉਣਗੇ ਦੱਸਿਆ ਗਿਆ। ਜਿਹੜਾ ਇਹ ਟਰਾਂਸਲਿੰਕ ਦੀ ਫੰਡਿੰਗ ਦਾ ਪਲਾਨ ਹੈ ਇਹ ਹੁਣ 24 April ਤੱਕ ਕੌਂਸਲਟੇਸ਼ਨ, ਪਬਲਿਕ ਕੌਂਸਲਟੇਸ਼ਨ ਲਈ ਅਵੇਲੇਬਲ ਆ। ਟਰਾਂਸਲਿੰਕ ਦੀ ਵੈਬਸਾਈਟ 'ਤੇ ਇਹਦੇ ਬਾਰੇ ਵਿਚਾਰ ਜਾ ਕੇ ਦਿੱਤੇ ਜਾ ਸਕਦੇ ਨੇ, ਅਤੇ ਇਹ ਪਲਾਨ ਟਰਾਂਸਲਿੰਕ ਦੇ ਬੋਰਡ ਅਤੇ ਮੇਅਰਜ਼ ਕਾਊਂਸਲ ਦੇ ਮੂਹਰੇ 30 April ਨੂੰ ਪੇਸ਼ ਕੀਤਾ ਜਾਣਾ, ਜਦੋਂ ਇਸ ਨੂੰ ਅਡੋਪਟ ਕਰਨ ਬਾਰੇ ਗੱਲਬਾਤ ਹੋਣੀ ਹੈ। ਸੋ ਇਹ ਸਾਰੀ ਗੱਲਬਾਤ ਹੈ ਜੀ ਟਰਾਂਸਲਿੰਕ ਦੀ ਫੰਡਿੰਗ ਨਾਲ ਸੰਬੰਧਿਤ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ, ਇੱਕ ਮੈਸੇਜ ਨਾ ਪਹਿਲਾਂ ਆਇਆ ਸੀ ਟਰਾਂਸਲਿੰਕ ਨਾਲ ਰਿਲੇਟਡ, ਉਹਨੇ ਕਿਹਾ ਜੀ ਅਜੇ ਵੀ ਟਰਾਂਸਲਿੰਕ ਵਾਲਿਆਂ ਕੋਲ, ਇੱਕ ਆਹ ਮੈਸੇਜ ਸੀ ਵੀ ਭਾਅ ਜੀ ਜੇ ਟਰਾਂਸਲਿੰਕ ਵਾਲਿਆਂ ਕੋਲ ਪੈਸੇ ਹੈ ਨਹੀਂ ਗਏ ਤਾਂ ਫਿਰ ਇਹ ਫਰੀ ਰਾਈਡਾਂ ਕਾਹਤੋਂ ਦੇਈ ਜਾਂਦੇ ਆ? 30% ਲੋਕ ਪੈਸੇ ਪੇ ਨਹੀਂ ਕਰਦੇ ਬੱਸਾਂ ਦੇ ਵਿੱਚ। ਦੂਜੀ ਗੱਲ ਇਹ ਵੀ ਹੈ ਕਿ ਯੂਨੀਅਨ ਦਾ ਕੰਟਰੈਕਟ ਰਿਨਿਊ ਹੋਣਾ, ਹੁਣ ਇਹ ਪਹਿਲਾਂ ਹੀ ਰੋਣ ਲੱਗ ਪਏ ਕਿ ਕੰਪਨੀ ਕੋਲ ਪੈਸੇ ਨਹੀਂ ਅਤੇ ਡਰਾਈਵਰਾਂ ਨੂੰ ਹੋਰ ਪੈਸੇ ਵੱਧ ਨਾ ਦੇਣੇ ਪੈ ਜਾਣ। ਸੋ ਇਹ ਵਾਲਾ ਪਹਿਲੂ ਆ। ਇੱਕ ਹੋਰ ਮੈਸੇਜ ਵੀ ਸੀਗਾ, ਉਹਨਾਂ ਨੇ ਲਿਖਿਆ ਵੀ ਇਹ ਆਲਰੇਡੀ ਕਹਿੰਦੇ ਇਜ਼ ਇਟ ਟਰੂ ਦੈਟ ਦੇ ਸਟਿਲ ਹਾਇਰਿੰਗ? ਇਹ ਮੈਂ ਪੋਸਟ ਦੇਖੀ ਹੈ ਜੀ ਪਿਛਲੇ ਦਿਨੀ, ਆਈ ਸੋ ਅ ਸੋਸ਼ਲ ਮੀਡੀਆ ਪੋਸਟ ਇਜ਼ ਵੈਲ ਕਿ ਟਰਾਂਸਲਿੰਕ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਸੀ। ਸੋ ਇਹ ਜਿਹੜੇ ਸਵਾਲ ਨੇ ਉਹ ਵੀ ਬਣੇ ਹੋਏ ਨੇ, ਅਤੇ ਐਫੀਸ਼ੀਐਂਸੀ ਦੀ ਨੂੰ ਵੀ ਧਿਆਨ ਵਿੱਚ ਰੱਖ ਕੇ ਕਈ ਸਵਾਲ ਪਿਛਲੇ ਸਮੇਂ ਚੁੱਕੇ ਗਏ ਨੇ। ਟਰਾਂਸਲਿੰਕ ਨੇ ਕਿਹਾ ਵੀ ਸੀ, ਕਹਿੰਦੇ ਅਸੀਂ ਫੇਅਰ ਇਵੇਜ਼ਨ ਨੂੰ ਕੰਟਰੋਲ ਕਰਨ ਲਈ, ਭਾਵ ਜਿਹੜੀਆਂ ਸਵਾਰੀਆਂ ਭਾੜਾ ਨਹੀਂ ਦਿੰਦੀਆਂ, ਅਤੇ ਇਸ ਨੂੰ ਕੰਟਰੋਲ ਕਰਨ ਦੇ ਲਈ ਵੀ ਅਸੀਂ ਹੁਣ ਕਦਮ ਚੁੱਕ ਰਹੇ ਹਾਂ, ਵੀ ਉਹਦੇ ਨਾਲ ਵੀ ਸਾਡੀਆਂ ਕੁਝ ਪੈਸੇ ਬਚ ਜਾਣਗੇ, ਅਸੀਂ ਕੁਝ ਹੋਰ ਕੋਸਟ ਐਫੀਸ਼ੀਐਂਸੀਜ਼ ਵੀ ਲੱਭਦੇ ਪਏ ਹਾਂ। ਪਰ ਇਹ ਦੇਖਣਾ ਹੋਏਗਾ ਜਿਹੜੀ ਆ ਹੁਣ ਫੰਡਿੰਗ ਵਗੈਰਾ ਜੁਟਾਈ ਜਾ ਰਹੀ ਆ, ਇਜ਼ ਦਿਸ ਗੋਇੰਗ ਟੂ ਹੈਵ ਐਨ ਇੰਪੈਕਟ ਕਿਤੇ, ਕੀ ਇਹਦੇ ਨਾਲ ਟਰਾਂਸਲਿੰਕ ਦੇ ਜਿਹੜੇ ਖਰਚਿਆਂ ਦੇ ਵਿੱਚ ਜੋ ਸ਼ਾਰਟਫਾਲ ਸੀ ਉਹ ਐਡਰੈਸ ਹੋ ਸਕੇਗੀ ਕਿ ਨਹੀਂ? ਓਨਲੀ ਟਾਈਮ ਵਿਲ ਟੈਲ। ਅੱਛਾ, ਇੱਕ ਨਾ ਚਾਈਨਾ ਨਾਲ ਸੰਬੰਧਿਤ ਖਬਰ ਦੇਖੋ, ਆਪਾਂ ਇੱਥੇ ਗੱਲ ਕਰਦੇ ਹਾਂ ਟ੍ਰਾਂਜ਼ਿਟ ਸਿਸਟਮ ਦੀ, ਓਵਰਆਲ ਆਪਣਾ ਜਿਹੜਾ ਆਵਾਜਾਈ ਦਾ ਤੰਤਰ ਆ, ਵੀ ਕਾਰਾਂ ਦੀ ਟੈਕਨੋਲੋਜੀ ਅਤੇ ਹੋਰ ਸਾਰਾ ਕੁਝ ਇੱਥੇ ਹੁਣ ਆਪਣਾ ਜਿਹੜਾ ਆਟੋ ਨੈਟਵਰਕ ਹੈਗਾ ਕਾਰਾਂ ਦੀ ਮੈਨੂਫੈਕਚਰਿੰਗ ਦਾ, ਉੱਤੇ ਟੈਰਿਫ ਟੂਰਿਫ ਚੱਲ ਰਹੇ ਆ। ਚਾਈਨਾ ਦੇ ਵਿੱਚ ਇੱਕ ਉੱਥੋਂ ਦੇ ਅਖਬਾਰ ਦੇ ਵਿੱਚ ਸਾਡੇ ਇੱਕ ਦੋਸਤ ਉੱਥੇ ਗਏ ਹੋਏ ਨੇ, ਉਹਨਾਂ ਨੇ ਫੋਟੋ ਖਿੱਚ ਕੇ ਭੇਜੀ ਹੈ ਮੈਨੂੰ ਇੱਕ ਪੇਪਰ ਦੀ, ਚਾਈਨਾ ਡੇਲੀ ਐਕਚੁਅਲੀ ਦਿਸ ਇਜ਼ ਅ ਪਿਕਚਰ ਫਰੋਮ ਦ ਨਿਊਜ਼ ਪੇਪਰ, ਕਮਰਸ਼ੀਅਲ ਫਲਾਇੰਗ ਕਾਰਸ ਗੇਅਰਿੰਗ ਅਪ ਫੋਰ ਲਿਫਟ ਆਫ। ਸੋ ਚਾਈਨਾ ਦੇ ਵਿੱਚ ਇੱਕ ਕੰਪਨੀ ਹੈਗੀ ਹੈ ਐਕਸਪੈਂਗ ਮੋਟਰਸ, ਉਹਨਾਂ ਦੇ ਚੇਅਰਮੈਨ ਨੇ ਲੇਟ ਮਾਰਚ ਦੇ ਵਿੱਚ ਇਹ ਗੱਲ ਬੀਜਿੰਗ ਵਿੱਚ ਇੱਕ ਚੱਲ ਰਹੇ ਫੋਰਮ ਦੇ ਵਿੱਚ ਆਖੀ ਸੀ ਕਿ ਇਹਨਾਂ ਦੀ ਕੰਪਨੀ ਵੱਲੋਂ ਇੱਕ ਹਾਈਬ੍ਰਿਡ ਫਲਾਇੰਗ ਕਾਰ ਜਿਹੜੀ ਤਿਆਰ ਕੀਤੀ ਗਈ ਆ ਉਹ 2026 ਦੀ ਸ਼ੁਰੂਆਤ ਵਿੱਚ ਮਾਸ ਪ੍ਰੋਡਕਸ਼ਨ ਦੇ ਵਿੱਚ ਚਲੀ ਜਾਏਗੀ, ਅਤੇ ਇਸ ਗੱਡੀ ਇਹ ਹਾਈਬ੍ਰਿਡ ਕਾਰ ਆ, ਸੋ ਉੱਡੇਗੀ ਇਹ, 6 ਪ੍ਰੋਪੈਲਰਸ ਨੇ, ਇਲੈਕਟ੍ਰਿਕ ਫਲਾਇੰਗ ਮੋਡਿਊਲ ਹੈ, ਹੈਜ਼ ਅ ਸ਼ੋਰਟ ਫਲਾਈਟ ਰੇਂਜ ਆਫ ਅਪ ਟੂ 30 ਕਿਲੋਮੀਟਰਸ, ਇਟ ਕੈਨ ਬੀ ਫੋਲਡਿਡ ਐਂਡ ਸਟੋਰਡ ਇਨ ਦ ਗਰਾਊਂਡ ਵਹੀਕਲਸ ਟਰੰਕ ਇਨ 5 ਮਿਨਟਸ, ਹੀ ਸੈਡ ਇਟ ਇਜ਼ ਦ ਫਸਟ ਸਟੋਰੇਬਲ ਮੋਡਿਊਲ ਆਫ ਇਟਸ ਕਾਇੰਡ। ਸੋ ਤੁਹਾਡੀ ਗੱਡੀ ਦੇ ਟਰੰਕ ਦੇ ਵਿੱਚ ਇੱਕ ਇਹੋ ਜਿਹਾ ਮੋਡਿਊਲ ਪਿਆ ਕਿ ਉਹਦੇ ਵਿੱਚ ਬਹਿ ਕੇ ਤੁਸੀਂ 30 ਕਿਲੋਮੀਟਰ ਦੇ ਡਿਸਟੈਂਸ ਤੱਕ ਉੱਡ ਕੇ ਜਾ ਸਕਦੇ ਹੋ। ਇਹ ਹਾਈਬ੍ਰਿਡ ਫਲਾਇੰਗ ਕਾਰ ਆ, ਇਹਦਾ ਜਿਹੜਾ ਪਲਾਂਟ ਹੈਗਾ ਇਜ਼ ਅੰਡਰ ਕੰਸਟਰਕਸ਼ਨ ਇਨ ਗੁਆਂਗਜ਼ੋ, ਅਤੇ ਇਹਦੀ ਪਲੈਨਡ ਐਨੂਅਲ ਪ੍ਰੋਡਕਸ਼ਨ ਹੋਣੀ ਆ 10,000 ਯੂਨਿਟਸ ਦੀ, ਸਾਲਾਨਾ 10,000 ਯੂਨਿਟ ਬਣਨਗੇ। ਇਹਨਾਂ ਨੇ ਆਲਰੇਡੀ ਕੁਝ ਜਿਹੜੇ ਲੋਨਸ ਵਗੈਰਾ ਵੀ ਹੈਗੇ ਨੇ ਉਹ ਸਿਕਿਓਰ ਕਰ ਲਏ ਨੇ, ਤਕਰੀਬਨ ਅਪ ਟੂ $170 million ਦੇ ਲੋਨਸ ਇਹਨਾਂ ਨੂੰ ਮਿਲ ਚੁੱਕੇ ਨੇ 5 ਚਾਈਨੀਜ਼ ਬੈਂਕਸ ਤੋਂ ਫੋਰ ਦ ਪਰਪਸ ਆਫ ਕੰਸਟਰਕਸ਼ਨ, ਜਿਹੜੀ ਕਿ ਲੇਟਰ ਦਿਸ ਈਅਰ ਕੰਸਟਰਕਸ਼ਨ ਮੁਕੰਮਲ ਹੋ ਜਾਣੀ ਆ। ਅਤੇ ਇਹ ਜਿਹੜਾ ਵਹੀਕਲ ਹੈ ਇਹਦੀ ਜਿਹੜੀ ਕੀਮਤ ਆ 2 million ਯੂਆਨ ਤੋਂ ਥੱਲੇ ਰੱਖੀ ਜਾਣੀ ਆ, ਅਤੇ ਇਹਦੀ ਡਿਲੀਵਰੀ ਅਗਲੇ ਸਾਲ ਤੋਂ ਸ਼ੁਰੂ ਹੋ ਜਾਣੀ ਆ। 2 million ਯੂਆਨ, ਆਈ ਵਾਜ਼ ਟਰਾਇੰਗ ਟੂ ਫਿਗਰ ਆਊਟ ਕਿ ਕਿੰਨਾ ਹੋਏਗਾ ਇਹ, ਚਲੋ ਹੈ ਤਾਂ ਮਹਿੰਗੀ ਚੀਜ਼ ਆ ਵੈਸੇ, ਤਕਰੀਬਨ ਇਹ 380,000 $380,000 ਦੀ ਬਣਦੀ ਆ ਪਰ ਫਲਾਇੰਗ ਕਾਰ। ਸੋ ਯਾ ਅਸੀਂ ਇੱਥੇ ਸੋਚਦੇ ਹਾਂ ਨਾ ਵੀ ਦੇਖੋ ਇਹ ਟੈਕਨੋਲੋਜੀ ਕਿੰਨੀ ਇੱਥੇ ਵਧੀਆ, ਸਾਰਾ ਕੁਝ ਚੱਲ ਰਿਹਾ, ਪਰ ਦੁਨੀਆ ਚਾਈਨਾ ਕਿਤੇ ਦਾ ਕਿਤੇ ਜਾ ਰਿਹਾ। ਅੱਛਾ ਹੁਣ ਉਹ ਖਬਰ ਦੀ ਗੱਲ ਕਰੀਏ ਜਿਹੜੀ ਮੈਂ ਹੁਣ ਸਵੇਰ ਦਾ ਤੁਹਾਨੂੰ ਦੱਸਦਾ ਆ ਰਿਹਾ ਵੀ ਕੱਲ੍ਹ ਜਦੋਂ ਮੇਰੀ ਇਕਦਮ ਨਜ਼ਰ ਪਈ, ਮੈਂ ਔਨ ਏਅਰ ਹੀ ਬੈਠਾ ਸੀ ਉਦੋਂ, ਅਤੇ ਮੈਨੂੰ ਲੱਗਿਆ ਵੀ ਇਹ ਫੇਕ ਨਿਊਜ਼ ਆ, ਪਰ ਉਹ ਰੀਅਲ ਨਿਊਜ਼ ਆ। ਕਈ ਸੁਣਨ ਵਾਲੇ ਗੈਸ ਕਰ ਚੁੱਕੇ ਨੇ, 3-4 ਮੈਸੇਜ ਆ ਲਏ, ਕਹਿੰਦੇ ਆਈ ਥਿੰਕ ਇਹ ਉਹੀ ਗੱਲ ਹੈ, ਮੇਕ ਸ਼ਾਵਰਸ ਗ੍ਰੇਟ ਅਗੇਨ। ਯੈਸ, ਡੋਨਲਡ ਟਰੰਪ ਨੇ ਇੱਕ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਪਰਸੋਂ, ਮੇਕ ਅਮੈਰੀਕਾਜ਼ ਸ਼ਾਵਰਸ ਗ੍ਰੇਟ ਅਗੇਨ। ਉਹਦੇ ਵਿੱਚ ਇਹ ਲਿਖਿਆ, ਅਨਡੂਇੰਗ ਦੀ ਲੈਫਟਸ ਵਾਰ ਔਨ ਵਾਟਰ ਪ੍ਰੈਸ਼ਰ। ਸੋ ਕਹਾਣੀ ਕੀ ਹੈ ਇਹ, ਓਬਾਮਾ ਨੇ ਨਾ ਸ਼ਾਵਰ ਹੈੱਡ ਦੀ ਡੈਫੀਨੇਸ਼ਨ ਬਦਲੀ ਸੀ ਆਪਣੇ ਕਾਰਜਕਾਲ ਦੌਰਾਨ। ਅਸੀਂ ਹੁਣ ਲੋਅ ਫਲੋ ਟੋਇਲਟਸ ਅਤੇ ਲੋਅ ਫਲੋ ਸ਼ਾਵਰ ਹੈੱਡਸ ਯੂਜ਼ ਕਰਦੇ ਹਾਂ, ਉਹਨੂੰ ਪ੍ਰਮੋਟ ਕੀਤਾ ਜਾਂਦਾ ਕਿਉਂਕਿ ਉਹਦੇ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਰਾਈਟ? ਅਤੇ ਜਦੋਂ ਇਹ ਸ਼ਾਵਰ ਹੈੱਡ ਦੀ ਡੈਫੀਨੇਸ਼ਨ ਬਦਲ ਕੇ ਲੋਅ ਫਲੋ ਸ਼ਾਵਰ ਹੈੱਡਸ ਅਤੇ ਲੋਅ ਫਲੋ ਟੋਇਲਟਸ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਗਿਆ ਤਾਂ ਕਿ ਪਾਣੀ ਬਚੇ, ਟਰੰਪ ਨੇ ਆਪਣੀ ਪਿਛਲੀ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਵੀ ਕੀ ਕੀਤਾ ਸੀ, ਟਰੰਪ ਨੇ ਇੱਕ ਫੈਡਰਲ ਰਿਵਿਊ ਆਰਡਰ ਕਰਤਾ ਸੀ ਵਾਟਰ ਐਫੀਸ਼ੀਐਂਸੀ ਸਟੈਂਡਰਡਸ ਦਾ ਇਨ ਬਾਥਰੂਮ ਫਿਕਸਚਰਸ, ਕਿ ਬਾਥਰੂਮ ਫਿਕਸਚਰਸ ਦੇ ਵਾਟਰ ਐਫੀਸ਼ੀਐਂਸੀ ਸਟੈਂਡਰਡਸ ਨੂੰ ਉਹਨਾਂ ਦੀ ਦੁਆਰਾ ਤੋਂ ਨਿਗਰਾਨੀ ਕੀਤੀ ਜਾਵੇ। ਇਹ ਟਰੰਪ ਨੇ ਆਪਣੀ ਪਿਛਲੀ ਟਰਮ 'ਚ ਇਹ ਗੱਲ ਆਖੀ ਸੀ ਕਿਉਂਕਿ ਉਦੋਂ ਓਬਾਮਾ ਨੇ ਆ ਸ਼ਾਵਰ ਹੈੱਡਸ ਵਾਲੀ ਜਿਹੜੀ ਪੋਲਿਸੀ ਲਾਗੂ ਕੀਤੀ ਸੀ। ਓਬਾਮਾ ਵੱਲੋਂ ਲੋਅ ਫਲੋ ਸ਼ਾਵਰ ਹੈੱਡਸ ਅਤੇ ਲੋਅ ਫਲੋ ਟੋਇਲਟਸ ਜਿਹੜੇ ਰੂਲ ਸੀਗੇ ਇਹ ਲਾਗੂ ਕਰਨ ਤੋਂ ਬਾਅਦ ਇਹ ਦੱਸਿਆ ਗਿਆ ਸੀ ਕਿ ਐਵਰੇਜ ਅਮੈਰੀਕਨ ਫੈਮਿਲੀ 17 gallon ਪਾਣੀ ਪਰ ਡੇ ਸੇਵ ਕਰਦੀ ਆ, ਅਤੇ ਸਾਲ ਦੇ ਐਵਰੇਜ ਅਮੈਰੀਕਨ ਪਰਿਵਾਰ ਨੂੰ $380 US ਪਾਣੀ ਦੇ ਬਿੱਲ 'ਤੇ ਬੱਚਤ ਹੁੰਦੀ ਪਈ ਆ। ਜਦੋਂ ਟਰੰਪ ਦੀ ਪਿਛਲੀ ਟਰਮ ਦੌਰਾਨ ਟਰੰਪ ਨੇ ਇਹ ਗੱਲ ਕੀਤੀ ਸੀ ਉਦੋਂ ਇੱਕ ਹੈਸ਼ਟੈਗ ਵੀ ਚੱਲ ਪਿਆ ਸੀ, ਟੋਇਲਟ ਟਰੰਪ, ਕਿਉਂਕਿ ਟਰੰਪ ਨੇ ਉਦੋਂ ਇਹ ਗੱਲ ਕਹੀ ਸੀ ਕਿ ਜੀ ਲੋਕ ਦੇਖੋ ਆ ਲੋਅ ਫਲੋ ਟੋਇਲਟ ਕਰਕੇ ਲੋਕ 10-10, 15-15 ਵਾਰ ਫਲੱਸ਼ ਕਰਦੇ ਨੇ ਇੱਕ ਵਾਰ ਫਲੱਸ਼ ਕਰਨ ਨਾਲੋਂ। ਹੁਣ ਮੈਨੂੰ ਨਹੀਂ ਪਤਾ ਵੀ 10-10, 15-15 ਵਾਰ ਫਲੱਸ਼ ਕਰਨ ਦੀ ਲੋੜ ਕਿਹਨੂੰ ਪੈਂਦੀ ਹੈ, ਜਾਂ ਟਰੰਪ ਜਿਹੇ ਕਿਹੜੇ ਬੰਦੇ ਨੂੰ ਜਾਣਦੇ ਨੇ ਜਾਂ ਆਪਣੀ ਗੱਲ ਕਰ ਰਹੇ ਨੇ ਕਿ 10-10, 15-15 ਵਾਰ ਫਲੱਸ਼ ਕਰਨੀ ਪੈਂਦੀ ਲੋਅ ਫਲੋ ਟੋਇਲਟ ਨਾਲ। ਇਹ ਗੱਲਾਂ ਤਾਂ ਸੀਗੀਆਂ ਪਿਛਲੀ ਟਰਮ ਦੀਆਂ। ਫਿਰ ਟਰੰਪ ਹਾਰੇ, ਜੋ ਬਾਈਡਨ ਵਾਪਸ ਆਏ, ਜੋ ਬਾਈਡਨ ਨੇ ਸ਼ਾਵਰ ਹੈੱਡ ਦੀ ਜਿਹੜੀ ਡੈਫੀਨੇਸ਼ਨ ਸੀ ਉਹ ਦੁਬਾਰਾ ਤੋਂ ਇੱਕ ਨਵੀਂ ਜਿਹੜੀ ਸੀਗੀ ਲੋਅ ਫਲੋ ਵਾਲੀ ਉਹ ਲਾਗੂ ਕਰ ਦਿੱਤੀ। ਹੁਣ ਜਿਹੜਾ ਟਰੰਪ ਨੇ ਪਰਸੋਂ ਐਗਜੈਕਟਿਵ ਆਰਡਰ ਸਾਈਨ ਕੀਤਾ ਉਹਦੇ 'ਚ ਕਿਹਾ ਵੀ 13,000 ਸ਼ਬਦਾਂ ਦੀ ਡੈਫੀਨੇਸ਼ਨ ਲੋਅ ਫਲੋ ਸ਼ਾਵਰ ਹੈੱਡ ਦੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਾਗੂ ਕੀਤੀ ਆ, ਅਤੇ ਕਹਿੰਦੇ ਇਹ ਕੀ ਗੱਲ ਹੈ, ਬੜੀ ਬੇਤੁਕੀ ਜਿਹੀ ਗੱਲ ਹੈ ਇਹ ਤੇ। ਅਤੇ ਜੇ ਤੁਸੀਂ ਆਕਸਫੋਰਡ ਡਿਕਸ਼ਨਰੀ ਦੇਖੋ ਸ਼ਾਵਰ ਹੈੱਡ ਦੀ ਡੈਫੀਨੇਸ਼ਨ ਇੱਕ ਲਾਈਨ ਦੇ ਵਿੱਚ ਪਤਾ ਲੱਗ ਜਾਂਦੀ ਆ। ਸੋ ਟਰੰਪ ਨੇ ਕੱਲ੍ਹ ਕਿਹਾ ਕਿ ਪਰਸੋਂ ਜਦੋਂ ਆਰਡਰ ਸਾਈਨ ਕੀਤਾ ਉੱਥੇ ਕਹਿੰਦੇ ਆਈ ਲਾਈਕ ਟੂ ਟੇਕ ਅ ਨਾਈਸ ਸ਼ਾਵਰ ਟੂ ਟੇਕ ਕੇਅਰ ਆਫ ਮਾਈ ਬਿਊਟੀਫੁਲ ਹੇਅਰ। ਕਹਿੰਦੇ ਮੇਰੇ ਇੰਨੇ ਸੋਹਣੇ ਵਾਲ ਨੇ, ਇਹਨਾਂ ਨੂੰ ਜਦੋਂ ਧੋਣਾ ਹੁੰਦਾ ਕਹਿੰਦੇ ਕੀ ਐਵੇਂ ਤੁਸੀਂ ਉਹ ਸ਼ਾਵਰ ਥੱਲੇ ਖੜ੍ਹੇ ਹੁੰਦੇ ਹੋ, ਤੁਪਕਾ ਤੁਪਕਾ ਪਾਣੀ ਆਉਂਦਾ, ਕਹਿੰਦੇ ਬੰਦਾ ਖੜ੍ਹਾ ਰਹਿੰਦਾ ਉੱਥੇ ਇੰਨੀ ਦੇਰ 15 ਮਿੰਟ ਲੱਗ ਜਾਂਦੇ ਆ, ਕਹਿੰਦੇ ਕੀ ਫਾਇਦਾ, ਕਹਿੰਦੇ ਵਾਲ ਧੋਣੇ ਬੜੇ ਔਖੇ ਹੋ ਜਾਂਦੇ ਆ, ਕਹਿੰਦੇ ਟਾਈਮ ਵੀ ਜ਼ਿਆਦਾ ਲੱਗਦਾ। ਸੋ ਟਰੰਪ ਦਾ ਲੌਜਿਕ ਕੀ ਆ, ਕਹਿੰਦੇ ਵੀ ਲੋ ਫਲੋ ਸ਼ਾਵਰ ਹੈੱਡ, ਜੇ ਤੁਸੀਂ ਜ਼ਿਆਦਾ ਦੇਰ ਖੜ੍ਹੇ ਰਹੇ ਤਾਂ ਪਾਣੀ ਤਾਂ ਉਨਾ ਹੀ ਲੱਗ ਗਿਆ। ਸੋ ਕਹਿੰਦੇ ਵੀ ਨਾ ਉਹਨੂੰ, ਕਹਿੰਦੇ ਇਸ ਕਰਕੇ ਉਹਨਾਂ ਨੇ ਸੈਕਰਟਰੀ ਆਫ ਐਨਰਜੀ ਨੂੰ ਇਹ ਆਰਡਰ ਦਿੱਤੇ ਨੇ ਕਿ ਇਮੀਡੀਏਟਲੀ ਸ਼ਾਵਰ ਹੈੱਡ ਦੀ ਉਹ ਵਾਲੀ ਡੈਫੀਨੇਸ਼ਨ ਲਾਗੂ ਕਰੋ ਜਿਹੜੀ 1992 ਦੇ ਐਨਰਜੀ ਲਾਅ ਦੇ ਵਿੱਚ ਲਿਖੀ ਹੋਈ ਹੈ। ਅਤੇ ਉਹ ਡੈਫੀਨੇਸ਼ਨ ਹੈ 2.5 ਗੈਲਨ ਪਾਣੀ ਪਰ ਮਿਨਟ ਸ਼ਾਵਰ ਹੈੱਡ ਦੇ ਵਿੱਚੋਂ ਫਲੋ ਕਰੇ, ਕਿਉਂਕਿ ਟਰੰਪ ਨੇ ਕਿਹਾ ਕਿ ਮੈਨੂੰ ਆਪਣੇ ਵਾਲ ਧੋਣੇ ਨਹੀਂ ਤਾਂ ਔਖੇ ਹੋ ਜਾਂਦੇ ਨੇ। ਫਿਰ ਟਰੰਪ ਨੇ ਇੱਕ ਹੋਰ ਗੱਲ ਕਹੀ ਆ, ਕਹਿੰਦੇ ਅਮਰੀਕਨ ਆਪਣੇ ਪਾਣੀ ਦਾ ਬਿੱਲ ਆਪ ਪੇ ਕਰਦੇ ਨੇ, ਉਹਨਾਂ ਨੂੰ ਇਸ ਗੱਲ ਦੀ ਆਜ਼ਾਦੀ ਹੋਣੀ ਚਾਹੀਦੀ ਆ ਕਿ ਫੈਡਰਲ ਸਰਕਾਰ ਦੀ ਦਖਲ ਅੰਦਾਜ਼ੀ ਤੋਂ ਬਗੈਰ ਉਹ ਆਪਣੇ ਵਾਸਤੇ ਇੱਕ ਵਧੀਆ ਸ਼ਾਵਰ ਹੈੱਡ ਚੂਜ਼ ਕਰ ਸਕਣ। ਨੋ ਲੌਂਗਰ ਵਿਲ ਸ਼ਾਵਰ ਹੈੱਡਸ ਬੀ ਵੀਕ ਔਰ ਵਰਥਲੈਸ। ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਇਹ ਗੱਲ ਡੋਨਲਡ ਟਰੰਪ ਨੇ ਕਹੀ ਹੈ, ਉਹਨਾਂ ਦੇ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਹੈ। ਸੋ ਇਹ ਸਾਰੀਆਂ ਗੱਲਾਂ ਨੇ ਜੀ। ਸੋ ਸਾਰੀ ਦੁਨੀਆ ਨੂੰ ਸੁੱਕਣੇ ਪਾ ਕੇ ਟਰੰਪ ਹੁਣ ਸ਼ਾਵਰ ਹੈੱਡ ਦੇ 2.5 ਗੈਲਨ ਪਰ ਮਿਨਟ ਵਾਲੇ ਫਲੋ ਦੇ ਥੱਲੇ ਆਪਣੇ ਆਪ ਨੂੰ ਨਵਾਉਣਾ ਚਾਹੁੰਦੇ ਨੇ, ਕਹਿੰਦੇ ਮੇਰੇ ਵਾਲ ਨਹੀਂ ਮੇਰੇ ਬਿਊਟੀਫੁਲ ਹੇਅਰ, ਕਹਿੰਦੇ ਮੈਨੂੰ ਬੜੇ ਔਖੇ ਹੋ ਜਾਂਦੇ ਨੇ। ਕਮਾਲ ਹੈ ਵੈਸੇ, ਕਮਾਲ ਆ। ਮੈਂ ਦਿਸ ਵਾਜ਼ ਦਾ ਵਨ ਵੈਨ ਆਈ ਸੋ ਇਟ, ਮੈਂ ਕਿਹਾ ਨਹੀਂ ਨਹੀਂ ਐਵੇਂ ਕਿਸੇ ਨੇ ਮਜ਼ਾਕ ਕੀਤਾ, ਪਰ ਨਾ ਜੀ ਇਹ ਹੋਇਆ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਅਤੇ ਕਈ ਅਜਿਹੀਆਂ ਟਿੱਪਣੀਆਂ ਵੀ ਨੇ ਜਿਹੜੀਆਂ ਮੈਂ ਆਉਣੇ ਸਾਂਝੀਆਂ ਨਹੀਂ ਕਰ ਸਕਦਾ, ਪਰ ਵਟਸਐਪ ਦਾ ਨੰਬਰ 6048079560408709015 ਰਾਏ ਸਾਹਿਬ ਨੇ ਇੱਕ ਬੜਾ ਰੈਲੀਵੈਂਟ ਅਤੇ ਵੈਲਿਡ ਪੁਆਇੰਟ ਚੱਕਿਆ, ਕਹਿੰਦੇ ਇਹ ਸੋਚ ਕੇ ਦੇਖੋ ਹਾਊ ਸਟ੍ਰੈਸਫੁਲ ਇਟ ਵੁੱਡ ਬੀ ਟੂ ਵਰਕ ਅੰਡਰ ਹਿਮ। ਸਹੀ ਗੱਲ ਆ, ਇਹੋ ਜਿਹੇ ਆਪ ਉਧਰੇ ਬੰਦੇ ਨਾਲ ਕੰਮ ਕਰਨਾ ਸੌਖਾ, ਕਿਤੇ ਪਤਾ ਹੀ ਨਹੀਂ ਕਦੋਂ ਉਹਨੇ ਕੀ ਕਹਿ ਦੇਣਾ, ਕਦੋਂ ਕਿਹਦੇ ਦੁਆਲੇ ਕਿਸ ਹਿਸਾਬ ਨਾਲ ਹੋ ਜਾਣਾ। ਬਟ ਯਾ, ਮੇਕ ਸ਼ਾਵਰਸ ਗ੍ਰੇਟ ਅਗੈਨ। ਨੋ ਕੀ ਸੀਗਾ, ਕੀ ਸੀਗਾ, ਇੱਕ ਮਿੰਟ, ਮੈਂ ਐਗਜੈਕਟ ਵਰਡ ਬੋਲਣੇ ਆਪਣੇ ਕੋਲੋਂ, ਕਾਹਨੂੰ ਕਹੀਏ ਆਪਾਂ, ਨੋ ਲੌਂਗਰ ਵਿਲ ਸ਼ਾਵਰ ਹੈੱਡਸ ਬੀ ਵੀਕ ਐਂਡ ਵਰਥਲੈਸ। ਕਿਆ ਬਾਤ ਹੈ, ਇਕੋਨਮੀ ਭਾਵੇਂ ਕਿਤੇ ਦੀ ਕਿਤੇ ਜਾਂਦੀ ਰਹੇ, ਅਮਰੀਕਨ ਡਾਲਰ ਦਾ ਇਸ ਵੇਲੇ ਬੇੜਾ ਗਰਕ ਕਰ ਦਿੱਤਾ ਹੋਇਆ, ਅਤੇ ਹੁਣ ਜਿਹੜੀਆਂ ਅਮਰੀਕਨ ਟ੍ਰੈਜਰੀਜ਼ ਨੇ ਉਹ ਯੂਰੋਪੀਅਨ ਯੂਨੀਅਨ ਵਾਲੇ ਵੀ ਵੇਚਣੀ ਸ਼ੁਰੂ ਹੋ ਗਏ ਨੇ, ਇੰਝ ਲੱਗਦਾ ਪਿਆ। ਅਤੇ ਉਹਦੇ ਨਾਲ ਹੁਣ ਅਮਰੀਕਨ ਡਾਲਰ ਦੀ ਜਿਹੜੀ ਵੈਲਿਊ ਆ ਉਹ ਸਵਿਸ ਫਰੈਂਕ ਦੇ ਮੁਕਾਬਲੇ ਤਾਂ ਆਈ ਥਿੰਕ 25 ਸਾਲਾਂ 'ਚ ਆਪਣੇ ਸਭ ਤੋਂ ਕਮਜ਼ੋਰ ਪੱਧਰ 'ਤੇ ਜਾ ਡਿੱਗੀ ਆ। ਸੋ ਸ਼ਾਵਰ ਹੈੱਡ ਮਜ਼ਬੂਤ ਕਰ ਲਓ, ਬਾਕੀ ਸਾਰੀਆਂ ਚੀਜ਼ਾਂ ਉਹਨਾਂ ਦਾ ਜੇ ਬੈਂਡ ਵੱਜਦਾ ਤਾਂ ਕੋਈ ਗੱਲ ਨਹੀਂ। ਇਹ ਟਰੰਪ ਦੀ ਨੀਤੀ ਪ੍ਰਤੀਤ ਹੁੰਦੀ ਆ।